ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚਹੋ ਨਹੀਂ ਸਹਸਾ ਚੁਕਾਇਆ ਸਿਕਦਾਰ ਹੋ ਨਹ ਪਤੀ ਆਇਆ ਉਮਰਾਵ ਹੋ ਆਗਾ ਚੀਰਾ ਮਿਲ ਰਾਜਨ ਰਾਮ ਨਵੇਰਾ ਮਿਲ ਪੰਚਹੋ ਨਹੀਂ ਸਹਸਾ ਚੁਕਾਇਆ ਸਿਕਦਾਰ ਹੋ ਨਹ ਪਤੀ ਆਇਆ ਉਮਰਾ ਉਹ ਆਗਾ ਚੇਰਾ ਮਿਲ ਰਾਜਨ ਰਾਮ ਨਵੇਰਾ ਆਬੂ ਢੂੰਡਣਾ ਕਤਹੋ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਆਬੂ ਢੂੰਡਣਾ ਕਤਹੋ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂਹੀ ਪਾਤਸ਼ਾਹੀ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਅੰਦਰ ਅਤਿ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਆਓ ਗੁਰ ਸੰਗਤ ਜੀ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਨੂੰ ਪ੍ਰਕਾਸ਼ਮਾਨ ਹੋ ਕੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਅੰਮ੍ਰਿਤਮਈ ਪਾਵਨ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਆਪ ਸਮੁੱਚੀਆਂ ਸੰਗਤਾਂ ਦੇ ਅਸੀਸ ਸਾਰੇ ਹੀ ਰਸਨਾ ਕਰੋ ਪਵਿੱਤਰ ਪ੍ਰੇਮ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਅੱਜ ਦਾ ਇਹ ਪਾਵਨ ਮੁਖਵਾਕ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ 621 ਅੰਗ ਉਪਰ ਸੁਸ਼ੋਭਿਤ ਹੈ ਇਹ ਪਾਵਨ ਸ਼ਬਦ ਦੀ ਜੋ ਥਾਨਕਾ ਹੈ ਉਹ ਇਸ ਪ੍ਰਕਾਰ ਹੈ ਕਿ ਜਿਸ ਵਕਤ ਸੋਢੀ ਸੁਲਤਾਨ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆਪਣੇ ਸਭ ਤੋਂ ਛੋਟੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਭਾਦੋ ਸੁਦੀ ਤੀਜ ਸੰਮਤ 1638 ਨੂੰ ਦਿੱਤੀ ਹੈ ਭਾਦੋ ਸੁਦੀ ਤੀਜ ਵਾਲੇ ਦਿਨ ਸੰਮਤ 1638 ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ ਹਨ ਇਸ ਗੱਲ ਦਾ ਵਿਰੋਧ ਸਤਿਗੁਰਾਂ ਦੇ ਵੱਡੇ ਭਰਾ ਬਾਬੇ ਪ੍ਰਿਥੀ ਚੰਦ ਨੇ ਕੀਤਾ। ਵਿਰੋਧ ਕਰਦਾ ਹੋਇਆ ਦਿੱਲੀ ਬਾਦਸ਼ਾਹ ਦੇ ਪਾਸ ਜਹਾਂਗੀਰ ਦੇ ਕੋਲ ਫਰਿਆਦੀ ਬਣ ਕੇ ਗਿਆ। 6 ਮਹੀਨੇ ਦੇ ਕਰੀਬ ਬਾਬਾ ਪ੍ਰਿਥੀ ਚੰਦ ਆਪਣੀ ਅਰਜ਼ੀ ਲਾ ਕੇ ਬੈਠਾ ਰਿਹਾ, ਪਰ ਕਿਤੇ ਵੀ ਬਾਦਸ਼ਾਹ ਦੇ ਦਰਬਾਰ ਦੇ ਵਿਚ ਇਨ੍ਹਾਂ ਦੀ ਸੁਣਵਾਈ ਨਾ ਹੋਈ। ਬੜੇ ਯਤਨ ਕੀਤੇ, ਉਥੇ ਵਜ਼ੀਰਾਂ ਨੂੰ, ਮੰਤਰੀਆਂ ਨੂੰ, ਚੌਧਰੀਆਂ ਨੂੰ ਰਿਸ਼ਵਤ ਵੀ ਦਿੱਤੀ, ਪੈਸੇ ਵੀ ਦਿੱਤੇ, ਸਾਰਾ ਜਿਹੜਾ ਧਨ ਸੀ ਉਜਾੜ ਬੈਠਾ, ਪਰ ਕੁਝ ਪੱਲੇ ਨਾ ਪਿਆ। ਫਿਰ ਬਾਬੇ ਪ੍ਰਿਥੀ ਚੰਦ ਨੇ ਜਦ ਬਾਦਸ਼ਾਹ ਪਾਤਸ਼ਾਹ ਕੁਝ ਹਾਸਲ ਨਾ ਹੋਇਆ ਤੇ ਫਿਰ ਸੁਲੀ ਖਾਨ ਨੂੰ ਵੱਡੀ ਦੇ ਕੇ ਤੇ ਆਪਣੀ ਜਿਹੜੀ ਅਰਜ਼ੀ ਸੀ, ਪੁਕਾਰ ਸੀ, ਉਹ ਜਹਾਂਗੀਰ ਦੇ ਪਾਸ ਕੀਤੀ। ਜਦੋਂ ਜਹਾਂਗੀਰ ਦੇ ਪਾਸ ਫਰਿਆਦ ਗਈ ਤੇ ਬਾਦਸ਼ਾਹ ਨੇ ਪੁੱਛਿਆ ਸੀ ਪ੍ਰਿਥੀ ਚੰਦ ਨੂੰ ਕਿ ਤੂੰ ਇਹ ਦੱਸ ਕਿ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੇ ਆਪ ਦਿੱਤੀ ਹੈ, ਤੇ ਪ੍ਰਿਥੀ ਚੰਦ ਉਥੇ ਮੰਨਿਆ ਕਿ ਹਾਂ, ਗੁਰੂ ਰਾਮਦਾਸ ਜੀ ਨੇ ਆਪ ਗੁਰਤਾ ਗੱਦੀ ਮੇਰੇ ਛੋਟੇ ਭਰਾ ਗੁਰੂ ਅਰਜਨ ਦੇਵ ਸਾਹਿਬ ਨੂੰ ਦਿੱਤੀ। ਤੇ ਇਹ ਗੱਲ ਸੁਣ ਕੇ ਬਾਦਸ਼ਾਹ ਕਹਿਣ ਲੱਗਾ, ਫਿਰ ਇਹਦੇ ਵਿਚ ਅਸੀਂ ਤਾਂ ਕੁਝ ਕਰ ਨਹੀਂ ਸਕਦੇ, ਇਹ ਜਿਹੜਾ ਝਗੜਾ ਮੈਂ ਨਿਬੇੜ ਨਹੀਂ ਸਕਦਾ। ਤੇ ਫਿਰ ਬਾਬੇ ਪ੍ਰਿਥੀ ਚੰਦ ਨੇ ਸੁਲੀ ਖਾਨ ਨੂੰ ਕਿਹਾ ਕਿ ਮੈਂ ਇੰਨੀ ਦੂਰੋਂ ਚੱਲ ਕੇ ਆਇਆ, ਇੰਨਾ ਸਮਾਂ ਹੋ ਗਿਆ, ਇੰਨਾ ਪੈਸਾ ਵੀ ਖਰਚ ਦਿੱਤਾ ਏ, ਮੈਨੂੰ ਕੁਝ ਤਾਂ ਇੱਥੋਂ ਮਿਲਣਾ ਚਾਹੀਦਾ ਏ। ਤੇ ਫਿਰ ਸੁਲੀ ਖਾਨ ਨੇ ਵਿਚ ਪੈ ਕੇ ਬਾਦਸ਼ਾਹ ਪਾਸੋਂ ਜਿਹੜਾ ਸੋਢੀਆਂ ਦਾ ਕੋਠਾ ਵੱਜਦਾ ਹੈ ਭਗਤੇ ਦੇ ਨੇੜੇ, ਉਹ ਜਿਹੜਾ ਪਿੰਡ ਸੀ ਉਹ ਫਿਰ ਬਾਦਸ਼ਾਹ ਵੱਲੋਂ ਬਾਬੇ ਪ੍ਰਿਥੀ ਚੰਦ ਨੂੰ ਦਿੱਤਾ ਗਿਆ। ਤੇ ਜਦੋਂ ਕੁਝ ਹਾਸਲ ਨਾ ਹੋਇਆ ਤੇ ਇਹਨੂੰ ਵਾਪਸ ਮੁੜਨਾ ਪਿਆ ਸੀ, ਝੁਰਦਾ ਹੋਇਆ ਵਾਪਸ ਆਇਆ ਤੇ ਇਸ ਗੱਲ ਦਾ ਸੰਗਤਾਂ ਨੇ ਸੰਸਾ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਾਸ ਆ ਕੇ ਸੰਗਤ ਨੇ ਕਿਹਾ, ਮਹਾਰਾਜ ਤੁਹਾਡਾ ਵੱਡਾ ਭਰਾ ਪ੍ਰਿਥੀ ਚੰਦ ਸਰਕਾਰੀ ਦਰਬਾਰੇ ਪੇਸ਼ ਹੋਇਆ ਹੈ, ਕਿਤੇ ਉਹਦੀ ਗੱਲ ਮੰਨ ਕੇ ਬਾਦਸ਼ਾਹ ਕਿਸੇ ਤਰ੍ਹਾਂ ਦਾ ਕੋਈ ਯਤਨ ਨਾ ਕਰੇ, ਕੋਈ ਨੁਕਸਾਨ ਨਾ ਪਹੁੰਚਾਵੇ, ਇਸ ਲਈ ਤੁਹਾਨੂੰ ਵੀ ਪੰਚਾਇਤ ਭੇਜਣੀ ਚਾਹੀਦੀ ਹੈ, ਆਪਣੇ ਕੁਝ ਚੌਧਰੀ ਭੇਜਣੇ ਚਾਹੀਦੇ ਨੇ, ਕੁਝ ਮਨੁੱਖ ਭੇਜਣੇ ਚਾਹੀਦੇ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਾਡੀ ਤਾਂ ਪੁਕਾਰ ਫਰਿਆਦ ਇੱਕ ਪਾਸ ਹੈ, ਜਿਹੜਾ ਰਾਜਿਆਂ ਦਾ ਰਾਜਾ ਪਰਮੇਸ਼ਰ ਰਾਮ ਹੈ ਉਹਦੇ ਚਰਨਾਂ ਵਿਚ ਸਾਡੀ ਅਰਦਾਸ ਹੈ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਉਸ ਵਕਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ, ਸੰਗਤਾਂ ਇੱਥੇ ਬਿਰਾਜਮਾਨ ਨੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਸ਼ਬਦ ਸੂਰਠ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਆਓ ਗੁਰ ਸੰਗਤ ਜੀ, ਮਨ ਬਿਰਤੀਆਂ ਇਕਾਗਰ ਕਰਕੇ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਇਹ ਸਾਡੀ ਕਲਿਆਣ ਵਾਸਤੇ ਜੋ ਉਪਦੇਸ਼ ਦਿੱਤਾ ਹੈ ਸਰਵਣ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਹੈ ਮਹੱਲਾ ਪੰਜਵਾਂ, ਸ਼ਹੀਦਾਂ ਦੇ ਸਰਤਾਜ ਗੁਰ ਅਰਜਨ ਪ੍ਰਤੱਖ ਹਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ।
ਘਰ ਤੀਜਾ,
ਤੀਜੇ ਘਰ ਸੁਰ ਤਾਲ ਦੇ ਅੰਦਰ ਗਾਉਣ ਦੀ ਹਦਾਇਤ ਕੀਤੀ ਹੈ।
ਚਾਓ ਪਦੇ,
ਚਾਰ ਪਦੇ ਹਨ ਇਸ ਸ਼ਬਦ ਦੇ, ਚਾਰ ਚਾਰ ਤੁਕਾਂ ਵਾਲੇ, ਸੋ ਚਾਓ ਪਦੇ ਸਰਲੇਖ ਹੇਠਾਂ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਹੈ।
ਇੱਕ ਓਅੰਕਾਰ,
ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ,
ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਮਿਲ ਪੰਚੋ ਨਹੀਂ ਸਹਸਾ ਚੁਕਾਇਆ।
ਬਾਬੇ ਪ੍ਰਿਥੀ ਚੰਦ ਨੇ ਜਦੋਂ ਜਹਾਂਗੀਰ ਪਾਸ ਫਰਿਆਦ ਕੀਤੀ ਤੇ ਪਹਿਲਾਂ ਇਸ ਨੇ ਆਪਣਾ ਜਿਹੜਾ ਸੰਸਾ ਸੀ ਇਹ ਚੌਧਰੀਆਂ ਦੇ ਅੱਗੇ ਰੱਖਿਆ, ਪਰ ਚੌਧਰੀ ਵੀ ਮਿਲ ਕੇ ਇਹ ਜਿਹੜਾ ਸੰਸਾ ਸੀ ਦੂਰ ਨਹੀਂ ਕਰ ਸਕੇ।
ਸਿਕਦਾਰ ਹੋ ਨਹਿ ਪਤੀ ਆਇਆ,
ਸਿਕਦਾਰ ਹੁੰਦੇ ਨੇ ਜਿਹੜੇ ਉਥੇ ਸਰਦਾਰ ਸਨ, ਉਨ੍ਹਾਂ ਪਾਸ ਆਪਣੀ ਫਰਿਆਦ ਰੱਖੀ ਤੇ ਨਹਿ ਪਤੀ ਆਇਆ ਤੇ ਨਹੀਂ ਦੂਰ ਕੀਤਾ ਉਨ੍ਹਾਂ ਨੇ ਇਸ ਦਾ ਸੰਸਾ, ਇਹਨੂੰ ਨਾ ਭਰੋਸਾ ਆਇਆ ਉਨ੍ਹਾਂ ਤੇ, ਇਹਦਾ ਮਨ ਉਨ੍ਹਾਂ ਦੀਆਂ ਗੱਲਾਂ ਤੇ ਵੀ ਨਹੀਂ ਪਤੀਜਿਆ।
ਉਮਰਾਵ ਹੋ ਆ ਗਏ ਚਿਰਾ,
ਉਮਰਾਵ ਜਿਹੜੇ ਸਰਕਾਰੀ ਉਥੇ ਅਹਿਲਕਾਰ ਸਨ, ਅੱਗੇ ਹਾਕਮ ਸਨ ਸਰਕਾਰੀ, ਉਨ੍ਹਾਂ ਅੱਗੇ ਵੀ ਆਪਣਾ ਝਗੜਾ ਰੱਖਿਆ ਕਿ ਮੈਂ ਵੱਡਾ, ਮੈਨੂੰ ਇਹ ਗੁਰਤਾ ਗੱਦੀ ਮਿਲਣੀ ਚਾਹੀਦੀ ਸੀ, پر ادا چگڑا او بھی نہ نبیڑ سکے
میرا راج نام نبیرا
جو پرمیشر ہے اس نے آپ وچ پہ کے نبیڑا کیتا ہے کیونکہ آپ ہی پرماتما مت بدھ دین والا ہے تے پھر بابے پرتھی چند نو یہ جہانگیر نے کہا سی کہ میرے وس کی گل نہیں جی گرو رام داس جی نے آپ گرتا گدی دتی ہے تے پھر میں تینوں کس طرح یہ گرتا دعا سکتا ہاں اس کر کے مل راجن رام نبیرا تے ست گرو جی اچارن کرتے ہیں کہ پرمیشر نے آپ مل کے ہی یہ جھگڑا جیڑا سی وہ نبیڑ دتا
مل پنچو نہیں سہسا چکایا
ست گرو گرو ارجن دیو پاتشاہ جی نو جدو سنگت نے فریاد کیتی کہ مہاراج تسی بھی کچھ اپنے اتوں پینچ بھیجو چودھری بھیجو تے جیڑے ایتھے آ کے اپنی گل بات کر سکن تے گرو ارجن دیو پاتشاہ مہاراج اچارن کرتے نے مل پنچو نہیں سہسا چکایا جیڑے پنچ چودھری ہیں وہ بھی مل کے جیڑا سہسا شنکا دور نہیں کر سکتے
سکدار ہو نہ پتی آیا
نہ ہی کسی سردار دے ہاتھ وس ہے کہ وہ مل کے ایتھے آ کے تے اے سہسا دور کر دے جھگڑا نبیڑ دے کیونکہ سب کچھ تاں پربھو دے ہاتھ وس ہے نا اس لیے سکدار ہو نہ پتی آیا تے جیڑے سکدار ہن جیڑے چودھری ہن نہ پتی آیا تے انہاں دے اتے بھی ساڈا من پتیجدا نہیں کیونکہ جتھے بھروسہ ہوئے نا اتھے من پتیجدا ہے تے گردیو کہندے نا چودھریاں دے اتے بھی سانو بھروسہ نہیں ہے
مراوہو آگے چیرا
کی سرکاری حاکما دے اگے اسی اپنا جھگڑا رکھیے
مل راجن رام نبیڑا
راجن رام نبیڑا جیڑا پرمیشر ہے نا اوہی مل کے جیڑا نبیڑا ہے وہ کر سکدا ہے اُدے تو بنا یہ نبیڑا ہور کوئی کرن والا نہیں ہے
مل پنچو نہیں سہسا چکایا
مل پنچو نہیں سہسا چکایا جیو دی فریاد ہے ستگراں دے اگے کہ مہاراج یہ جنم مرن دا جیڑا گیڑ ہے نا یہ کرپا کر کے ساڈا چک دو بہت دکھی ہاں جم جم مرے مرے پھر جمے بہت سجائے پیا دے سلم ہے جنم مرن کر کے اس گیڑ دے وچ پائے ہوئے ہاں تے مہاراج یہ سنسا چک دو تے اس سنسے نو دور کرن واسطے گردے پوچھ دے نے کہ کدے کدے کول گیا ہے تے جیو دسدا ہے کہ مہاراج مل پنچہو میں جا کے ملیا ہاں پنچہو نام پنڈتاں دا ہے کہ میرا جنم مرن دا جیڑا اس سنسا دور ہو جاوے تے میں انہاں نو بھی جا کے ملیا ہاں پر مل سنسا مل پنچو نہیں سہسا چکایا انہوں نے بھی میرے من کا یہ سہسا جیڑا شنسا سی وہ دور نہیں کیتا کیونکہ وہ تو آپ جنم مرن دے گیڑ وچ ہن آپ مکت مکت کرے سنسا مکتی تو وہ دے سکتا ہے نا جنم مرن دا گیڑ وہ چک سکتا ہے جیڑا آپ مکت ہے پٹ دی جے بچن بھی آپ بانی اندر پڑھتے ہاں برس ایک ہوں پھریو کنا نہ پرچو لائیو کہتیاں کہتی سنی رہت کو خوشی نہ آیو ہر نام شوڈ دوجہ لگے تین کے گن ہو کیا کہوں جیڑے نام نو شڈ کے پنڈت جن کیا جاندا ہے ودوان جنا جنہ کول کیول کتھنی ہے پر کرنی نہیں او کتھنی دے نال گلاں دے نال نہیں سہسا چکایا اے جیڑا جنم مرن دا سہسا ہے نا اے دور نہیں کر سکدے کیونکہ جنم مرن دا سہسا تے اوہی دور کر سکدے ہن جیڑے کمائی والے جنہ نے بندگی کیتی ہے سمرن کیتا ہے بھجن کیتا ہے اس لیے مل پنچہو انہاں پنڈتاں نو بھی جا کے ملیا پر انہاں کولوں بھی یہ جنم مرن دا جیڑا سنسا سی دور نہیں ہو سکیا
سکدار ہو نہ پتی آیا
سکدار نام ہے جیڑے جوتشی لوک نے انہاں کول جا کے دیکھیا کہ تے اے سنسا دور کر دین جنم مرن دا پر انہاں کول بھی جا کے نہ پتی آیا میرا من پتیجیا نے میرے من نو تسلی نہیں ملی کیونکہ انہاں کول کیول کرم کانڈ سن تے انہاں کرم کانڈاں دے وچ پا کے مینوں ہور زیادہ الجھا کے رکھتا انہاں کولوں وی اے میرا سنسا جیڑا سی دور نہیں ہویا
عمراو آگے جیرا
عمراو نام ہے دیوتیاں دا دیوی دیوتیاں کول جا کے وی دیکھیا کہ کتے او جنم مرن دا سنسا چک دین پر بھگت جی کہندے ہن تو کہیت ہی آد پوانی مکت کی بریا کہا شپانی اس کر کے دیوتیاں کولوں بھی اے جیڑا سنسا سی جنم مرن دا اے نہ دور ہویا
ਜਨਮ ਮਰਨ ਦੇ ਝਗੜੇ ਨੂੰ ਤਾਂ ਦੇਵਤੇ ਵੀ ਦੂਰ ਨਹੀਂ ਕਰ ਸਕੇ।
ਬਿਲ ਰਾਜਨ ਰਾਮ ਨਬੇੜਾ,
ਇਹ ਜਿਹੜਾ ਜਨਮ ਮਰਨ ਦਾ ਨਬੇੜਾ ਹੈ ਕਿਸ ਨੇ ਕੀਤਾ ਹੈ? ਤੇ ਗੁਰਦੇਵ ਕਹਿੰਦੇ ਹਨ ਮਿਲ ਰਾਜਨ ਰਾਮ। ਜਦੋਂ ਰਾਜਨ ਰਾਮ ਪਰਮੇਸ਼ਰ ਨੂੰ ਜਾ ਕੇ ਮਿਲੇ ਤੇ ਉਹ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਜਨਮ ਮਰਨ ਦਾ ਸੰਸਾਰ ਸੀ ਉਹ ਦੂਰ ਹੋ ਗਏ। ਆਪ ਮੁਕਤ ਮੁਕਤ ਕਰੇ ਸੰਸਾਰ, ਜਦੋਂ ਐਸੇ ਪ੍ਰਭੂ ਦੀ ਸ਼ਰਨ ਵਿਚ ਆ ਗਏ ਉਹਨਾਂ ਨੇ ਫਿਰ ਜਿਹੜੇ ਜਨਮ ਮਰਨ ਦੇ ਬੰਧਨ ਸੀ ਉਹ ਕੱਟ ਦਿੱਤੇ। ਭਗਤ ਜੀ ਨੇ ਇਹੋ ਅਰਦਾਸ ਪ੍ਰਭੂ ਦੇ ਚਰਨਾਂ ਵਿਚ ਕੀਤੀ ਆ। ਕਹਿ ਕਬੀਰ ਸੁਣਹੋ ਰੇ ਸੰਤ ਹੋ, ਖੇਤ ਹੀ ਕਰੋ ਨਬੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਉ ਜਲ ਫੇਰ। ਕਿਉਂਕਿ ਸਭ ਤੋਂ ਵੱਡਾ ਦੁੱਖ ਤੇ ਜਨਮ ਮਰਨ ਦਾ ਹੈ ਨਾ, ਪਰ ਜਨਮ ਮਰਨ ਤੋਂ ਇਹ ਝਗੜਾ ਤੇ ਕੇਵਲ ਪ੍ਰਭੂ ਹੀ ਮੁਕਾ ਸਕਦੇ ਹਨ। ਜਨਮ ਮਰਨ ਦੇ ਗੇੜ ਚੋਂ ਚੁਰਾਸੀ ਚੋਂ ਕੇਵਲ ਤਾਂ ਪ੍ਰਭੂ ਹੀ ਕੱਢ ਸਕਦੇ। ਨਾ ਪੰਡਤਾਂ ਕੋਲ ਸੰਸਾ ਦੂਰ ਹੋਇਆ, ਨਾ ਜੋਤਸ਼ੀਆਂ ਕੋਲੋਂ ਦੂਰ ਹੋਇਆ, ਨਾ ਦੇਵੀ ਦੇਵਤੇ ਮੇਰਾ ਜਨਮ ਮਰਨ ਦਾ ਝਗੜਾ ਮੇਟ ਸਕੇ। ਮੈਂ ਪ੍ਰਭੂ ਦੀ ਸ਼ਰਨ ਵਿਚ ਆਇਆ ਤੇ ਪ੍ਰਭੂ ਨੇ ਕਿਰਪਾ ਕੀਤੀ ਆ, ਜਨਮ ਮਰਨ ਦਾ ਨਬੇੜਾ ਕਰ ਦਿੱਤਾ।
ਆਬੂ ਢੂੰਡਨ ਕਤ ਹੋ ਨਾ ਜਾਈ,
ਸਤਿਗੁਰੂ ਬਖਸ਼ਿਸ਼ ਕਰਦੇ ਨੇ ਅਬ ਢੂੰਡਨ ਕਤ ਹੋ ਨਾ ਜਾਈ। ਹੁਣ ਮੈਂ ਲੱਭਣ ਵਾਸਤੇ ਕਿਹਦੇ ਕੋਲ ਜਾਵਾਂ, ਭਾਵ ਇਹ ਸੰਸਾਰ ਦੂਰ ਕਰਨ ਵਾਸਤੇ ਕਿਹਦੇ ਕੋਲ ਜਾਵਾਂ?
ਗੋਬਿੰਦ ਭੇਟੀ ਗੁਰ ਗੋਸਾਈ,
ਮੈਂ ਗੁਰੂ ਦੀ ਕਿਰਪਾ ਦੇ ਨਾਲ ਜੋ ਧਰਤੀ ਦਾ ਮਾਲਕ ਪਰਮੇਸ਼ਰ ਗੋਬਿੰਦ ਹੈ ਮੈਂ ਉਹਨੂੰ ਮੇਰੇ ਗੁਰੂ ਨੇ ਮੈਨੂੰ ਮਿਲਾ ਦਿੱਤਾ ਹੈ। ਜਦੋਂ ਪ੍ਰਭੂ ਮਿਲ ਗਿਆ ਮੈਨੂੰ ਹੁਣ ਹੋਰ ਕਿਸੇ ਪਾਸ ਜਾਣ ਦੀ ਲੋੜ ਹੀ ਨਹੀਂ ਪੈਂਦੀ। ਬੜਾ ਸੁੰਦਰ ਸਤਿਗੁਰੂ ਜੀ ਦਾ ਬਾਣੀ ਦੇ ਅੰਦਰ ਫਰਮਾਨ ਪੜ੍ਹਦੇ ਹਾਂ, ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸੇ ਧੜਾ ਕੀਆ ਚੌਧਰੀ ਸਿਕਦਾਰ ਨਾਲ ਆਪਣੇ ਸੁਆਈ। ਆਪਣੇ ਸਵਾਰਥ ਲਈ ਕੋਈ ਜਿਹੜਾ ਹੈ ਉਹ ਆਪਣਾ ਆਸਰਾ ਪੁੱਤਰਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਮੰਨਦਾ ਹੈ। ਕੋਈ ਕੁੜਮਾਂ ਨੂੰ ਕੋਈ ਜਵਾਈਆਂ ਨੂੰ ਕਹਿੰਦਾ ਕਿ ਮੇਰੇ ਕੁੜਮ ਜਵਾਈ ਬੜੇ ਤਕੜੇ ਹਨ। ਕਈਆਂ ਨੂੰ ਚੌਧਰੀ ਦੇ ਨਾਲ ਮਿੱਤਰਤਾ ਹੋਣ ਕਰਕੇ ਇਸ ਗੱਲ ਦਾ ਮਾਣ ਹੈ, ਪਰ ਗੁਰਦੇਵ ਕਹਿੰਦੇ ਹਨ ਹਮਾਰਾ ਧੜਾ ਹਰ ਰਿਹਾ ਸਮਾਈ, ਸਾਡਾ ਤੇ ਧੜਾ ਸਾਡਾ ਆਸਰਾ ਸਾਡਾ ਸੰਗ ਤੇ ਪਰਮੇਸ਼ਰ ਦੇ ਨਾਲ, ਤੇ ਜਿਹਦਾ ਸੰਗ ਪਰਮੇਸ਼ਰ ਦੇ ਨਾਲ ਹੋਇਆ ਜਿਹੜਾ ਪ੍ਰਭੂ ਦੀ ਸੰਗਤ ਵਿਚ ਜੁੜ ਗਿਆ, ਅਬ ਢੂੰਡਨ ਕਤ ਹੋ ਨਾ ਜਾਈ, ਹੁਣ ਹੋਰ ਕਿਤੇ ਆਸਰਾ ਪਾਲਣ ਦੀ ਲੋੜ ਨਹੀਂ। ਕਿਉਂ? ਕਿਉਂਕਿ ਪੂਰੇ ਗੁਰਾਂ ਨੇ ਧਰਤੀ ਦੇ ਮਾਲਕ ਪਰਮੇਸ਼ਰ ਨਾਲ ਸਾਡਾ ਮਿਲਾਪ ਕਰਾ ਦਿੱਤਾ ਹੈ। ਇਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਉਹ ਲਿਖਦੇ ਹਨ ਕਾਹੂ ਕੋ ਭਰੋਸੋ ਹੈ ਜ਼ਮੀਨ ਕੇ ਜਮਾਨੇ ਬੀਜ, ਕਾਹੂ ਕੋ ਭਰੋਸੋ ਚੋਰ ਚਾਕਰੀ ਜਹਾਜ਼ ਪੈ, ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਿਜਾਜ ਪੈ, ਕਾਹੂ ਕੋ ਭਰੋਸੋ ਚੋਰ ਚਾਤਰੀ ਚਲਾਕੀ ਚੋਖ ਮੋਕੋ ਤੋ ਭਰੋਸੋ ਏਕ ਗ੍ਰੰਥ ਮਹਾਰਾਜ ਪੈ। ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਸਤਿਗੁਰੂ ਪੂਰੇ ਗੁਰੂ ਮਿਲ ਪਏ ਨਾ, ਅਬ ਢੂੰਡਨ ਕਤ ਹੋ ਨਾ ਜਾਈ, ਉਹਨੂੰ ਕਿਤੇ ਹੋਰ ਆਸਰਾ ਪਾਲਣ ਦੀ ਲੋੜ ਨਹੀਂ। ਬੜਾ ਸੋਹਣਾ ਬਚਨ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਇਹ ਸੁਣਾਉਂਦੇ ਸਨ, ਉਹਨਾਂ ਦਾ ਬਚਨ ਸੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਆ ਕੇ ਪੂਰੀ ਨਹੀਂ ਪਈ। ਉਹ ਇੱਕ ਗੱਲ ਧਿਆਨ ਚ ਰੱਖਣ, ਉਹਨਾਂ ਦੀ ਕਿਤੇ ਵੀ ਪੂਰੀ ਨਹੀਂ ਪੈ ਸਕਦੀ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ, ਅੰਧੇ ਇੱਕ ਨਾ ਲਾਗੇ ਜੋ ਬਾਂਸ ਬਜਾਈਆ ਫੂਕ। ਦੋਸ਼ ਆਪਣੇ ਵਿਚ ਦੇਖਣਾ ਚਾਹੀਦਾ ਹੈ, ਇਸ ਲਈ ਜਿਹਨੂੰ ਸਤਿਗੁਰਾਂ ਨੇ ਪ੍ਰਭੂ ਦੇ ਨਾਲ ਮਿਲਾ ਦਿੱਤਾ, ਅਬ ਢੂੰਡਨ ਕਤ ਹੋ ਨਾ ਜਾਈ, ਹੁਣ ਹੋਰ ਕਿਤੇ ਜਾ ਕੇ ਆਸਰਾ ਪਾਲਣ ਦੀ ਲੋੜ ਨਹੀਂ ਪੈਂਦੀ।
ਗੋਬਿੰਦ ਭੇਟੇ ਗੁਰ ਗੋਸਾਈ, ਰਹਾਉ ਆਇਆ ਪ੍ਰਭ ਦਰਬਾਰਾ,
ਹੁਣ ਪ੍ਰਭੂ ਦੇ ਦਰਬਾਰ ਦੇ ਵਿਚ ਆ ਗਏ ਹਾਂ।
ਰਹਾਉ ਸਗਲੀ ਮਿਟੀ ਪੁਕਾਰਾ,
ਸਾਰੀਆਂ ਪੁਕਾਰਾਂ ਮਿਟ ਗਈਆਂ, ਹੁਣ ਕਿਸੇ ਅੱਗੇ ਪੁਕਾਰ ਕਰਨ ਦੀ ਲੋੜ ਹੀ ਨਹੀਂ ਪੈਂਦੀ। ਪ੍ਰਭੂ ਦਾ ਦਰਬਾਰ ਕਿਹੜਾ ਹੈ? ਸਤ ਸੰਗਤ ਰੂਪੀ ਇਹ ਪ੍ਰਭੂ ਦਾ ਦਰਬਾਰ ਹੈ, ਸਤ ਸੰਗਤ ਨਿਜ ਅਸਥਾਨ ਹੈ ਇਹ ਪ੍ਰਭੂ ਦਾ। ਗੁਰਦੇਵ ਕਹਿੰਦੇ ਨੇ ਆਇਆ ਪ੍ਰਭ ਦਰਬਾਰ, ਜਦੋਂ ਮੈਂ ਪ੍ਰਭੂ ਦੇ ਦਰਬਾਰ ਸਤ ਸੰਗਤ ਵਿਚ ਆ ਗਿਆ ਤਾਂ ਸਗਲੀ ਮਿੱਟੀ ਪੁਕਾਰਾ, ਸਾਰੀਆਂ ਜਿਹੜੀਆਂ ਪੁਕਾਰਾਂ ਸੀ ਉਹ ਮਿਟ ਗਈਆਂ, ਹੋਰ ਕਿਸੇ ਪਾਸ ਹੁਣ ਫਰਿਆਦ ਕਰਨ ਦੀ ਲੋੜ ਨਹੀਂ ਪੈਂਦੀ।
ਲਬਦ ਆਪਣੀ ਪਾਈ,
ਕਿਉਂਕਿ ਸਤ ਸੰਗਤ ਦਾ ਬਹੁਤ ਵੱਡਾ ਪ੍ਰਤਾਪ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਚਲ ਬਟਾਲੇ ਦੀ ਧਰਤੀ ਤੇ ਬਿਰਾਜਮਾਨ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਇੱਥੇ ਪਹੁੰਚੀਆਂ। ਇੱਕ ਸਿੱਖ ਚੱਲ ਕੇ ਆਇਆ ਜਿਹਨੇ ਆਪਣੇ 12 ਸਾਲ ਦੇ ਪੁੱਤਰ ਨੂੰ ਨਾਲ ਲਿਆਂਦਾ ਹੈ। ਜਦੋਂ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਹੈ, ਆਪਣੇ ਪੁੱਤਰ ਨੂੰ ਵੀ ਨਮਸਕਾਰ ਕਰਾਈ ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਤਨ ਮਨ ਨਿਹਾਲ ਹੋ ਗਏ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਸਤਿਗੁਰੂ ਆਹ ਮੇਰਾ ਜਿਹੜਾ ਪੁੱਤਰ ਹੈ ਨਾ, ਇਹਦਾ ਨਾਮ ਹੈ ਸੰਗਤੀਆ। ਮਹਾਰਾਜ ਪ੍ਰਸੰਨ ਹੋ ਕੇ ਕਹਿੰਦੇ ਨੇ, ਬੜਾ ਸੋਹਣਾ ਨਾਂ ਹੈ, ਇਹ ਨਾਮ ਇਸ ਤਰ੍ਹਾਂ ਕਿਉਂ ਰੱਖਿਆ? ਕਹਿਣ ਲੱਗਾ, ਮਹਾਰਾਜ ਇਹ ਸਾਰਾ ਸੰਗਤ ਦਾ ਹੀ ਪ੍ਰਤਾਪ ਹੈ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰ। ਕਹਿਣ ਲੱਗਾ, ਮਹਾਰਾਜ ਇਹ ਸੰਗਤ ਦਾ ਪ੍ਰਤਾਪ ਹੈ, ਸੰਗਤ ਦੇ ਪ੍ਰਤਾਪ ਦੇ ਨਾਲ ਅੱਜ ਮੇਰਾ ਪੁੱਤਰ ਜਿਉਂਦਾ ਹੈ, ਤੁਹਾਡੀ ਕਿਰਪਾ ਦੇ ਨਾਲ। ਸਤਿਗੁਰੂ ਕਹਿਣ ਲੱਗੇ, ਉਹ ਕਿਸ ਤਰ੍ਹਾਂ? ਕਹਿਣ ਲੱਗਾ, ਮਹਾਰਾਜ ਜਦੋਂ ਵੀ ਮੇਰੇ ਘਰ ਵਿੱਚ ਸੰਤਾਨ ਹੁੰਦੀ ਸੀ ਨਾ, ਉਹ ਜਨਮ ਲੈਂਦੇ ਚੜ੍ਹਾਈ ਕਰ ਜਾਂਦੀ ਸੀ, ਫਿਰ ਮੈਂ ਸੰਗਤ ਵਿੱਚ ਆਪ ਜੀ ਦੀ ਸੰਗਤ ਵਿੱਚ ਖਲੋ ਕੇ ਅਰਦਾਸ ਕੀਤੀ। ਜਦੋਂ ਸੰਗਤ ਦੇ ਚਰਨਾਂ ਚ ਅਰਦਾਸ ਕੀਤੀ ਤੇ ਅਰਦਾਸ ਇਹ ਕੀਤੀ ਸੀ ਕਿ ਇੱਕ ਵਾਰ ਮੇਰੇ ਘਰ ਕਿਰਪਾ ਹੋਏ, ਮੇਰੀ ਸੰਤਾਨ ਜਿਉਂਦੀ ਰਹੇ ਤੇ ਮੈਂ ਆਪਣੀ ਉਹ ਸੰਤਾਨ ਗੁਰੂ ਚਰਨਾਂ ਵਿੱਚ ਭੇਟ ਕਰਾਂ। ਸਤਿਗੁਰੂ ਐਸੀ ਕਿਰਪਾ ਹੋਈ ਤਾਂ ਸਗਲੀ ਮਿੱਟੀ ਪੁਕਾਰ, ਆਇਆ ਪ੍ਰਭ ਦਰਬਾਰ। ਜਦੋਂ ਤੁਹਾਡੇ ਸਤਸੰਗਤ ਰੂਪੀ ਦਰਬਾਰ ਚ ਗਿਆ ਤੇ ਮੇਰੀ ਇਹ ਫਰਿਆਦ ਸੁਣੀ ਗਈ, ਬੜੇ ਲੰਮੇ ਸਮੇਂ ਬਾਅਦ ਮੇਰੇ ਘਰ ਵਿੱਚ ਸੰਤਾਨ ਹੋਈ। ਸਤਿਗੁਰੂ ਅੱਜ ਮੇਰਾ ਪੁੱਤਰ 12 ਸਾਲਾਂ ਦਾ ਹੈ, ਮੈਨੂੰ ਆਪ ਜੀ ਦੀ ਸ਼ਰਨ ਵਿੱਚ ਭੇਟ ਕਰਨ ਆਇਆ, ਇਸ ਲਈ ਇਹਦਾ ਨਾਮ ਸੰਗਤੀਆ ਰੱਖਿਆ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਹੜਾ ਪ੍ਰਭੂ ਦਰਬਾਰ ਵਿੱਚ ਆ ਕੇ ਪੁਕਾਰ ਕਰਦਾ ਹੈ ਨਾ, ਸਤਸੰਗਤ ਤੇ ਪ੍ਰਭੂ ਦਾ ਦਰਬਾਰ ਹੈ ਤੇ ਉਹਦੀ ਪੁਕਾਰ ਜ਼ਰੂਰ ਸੁਣੀ ਜਾਂਦੀ ਹੈ।
ਲੱਭਦੂ ਆਪਣੀ ਪਾਈ,
ਜਿਹੜੀ ਵਸਤੂ ਆਪਾਂ ਲੱਭਦੇ ਫਿਰਦੇ ਸੀ ਨਿੱਜ ਸਰੂਪ ਨੂੰ, ਆਪਣੀ ਪਾਈ ਉਹ ਆਪਣੇ ਹਿਰਦੇ ਘਰ ਚ ਹੀ ਪਾ ਲਈ। ਇਹ ਸੰਸਾ ਦੂਰ ਕਰਨ ਵਾਸਤੇ ਪੰਡਿਤਾਂ ਕੋਲ, ਜੋਤਿਸ਼ੀਆਂ ਕੋਲ, ਦੇਵਤਿਆਂ ਕੋਲ ਗਏ, ਪਰ ਉਹਨਾਂ ਕੋਲੋਂ ਵੀ ਇਹ ਸੰਸਾ ਦੂਰ ਨਹੀਂ ਹੋਇਆ। ਲੱਭਦ ਆਪਣੀ ਪਾਈ, ਤੇ ਜਿਹੜੀ ਵਸਤੂ ਸੀ ਨਿੱਜ ਸਰੂਪ ਨੂੰ ਭਾਲ ਕਰ ਰਹੇ ਸਾਂ, ਉਹ ਆਪਣੇ ਹਿਰਦੇ ਘਰ ਵਿੱਚ ਹੀ ਪਾ ਲਈ। ਜਦੋਂ ਪੂਰੇ ਗੁਰੂ ਮਿਲ ਪਏ ਤੇ ਫਿਰ ਗੁਰ ਘਰ ਹੀ ਮਾਹੇ ਦਿਖਾਇਆ ਥਾ, ਨਿੱਜ ਘਰ ਦੇ ਵਿੱਚ ਉਹ ਵਸਤੂ ਪ੍ਰਾਪਤ ਹੋ ਗਈ। ਹੁਣ ਕਿਤੇ ਉਹਨੂੰ ਬਾਹਰ ਟੋਲਣ ਦੀ, ਬਾਹਰ ਲੱਭਣ ਦੀ ਲੋੜ ਹੀ ਨਹੀਂ ਪੈਂਦੀ।
ਕੱਟ ਆਵੈ ਕੱਟ ਜਾਈ,
ਜਿਹਨੇ ਨਿੱਜ ਸਰੂਪ ਹਿਰਦੇ ਘਰ ਚੋ ਹੀ ਪਾ ਲਿਆ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏ ਗੋ ਫੇਰਾ। ਮਹਾਰਾਜ ਬਖਸ਼ਿਸ਼ ਕਰਦੇ ਨੇ, ਤਾਂ ਕੱਟ ਆਵੈ ਕੱਟ ਜਾਈ, ਜਿਹਨੇ ਨਿੱਜ ਸਰੂਪ ਦੀ ਪਹਿਚਾਣ ਕਰ ਲਈ ਨਾ, ਤਾਂ ਕੱਟ ਆਵੈ, ਉਹਨਾਂ ਦਾ ਮਨ ਕਿਤੇ ਵੀ ਨਹੀਂ ਆਉਂਦਾ ਤੇ ਕਿਤੇ ਜਾਂਦਾ ਨੀ। ਜਾਂ ਇੱਥੇ ਬਖਸ਼ਿਸ਼ ਕਰਦੇ ਨੇ, ਤਾਂ ਕੱਤ ਆਵੇ, ਜੀਵ ਜਨਮ ਲੈ ਕੇ ਕੱਤ ਕਾਹਦੇ ਵਾਸਤੇ ਆਵੇ, ਕੱਤ ਜਾਈ ਤੇ ਕਿੱਧਰ ਜਾਵੇ? ਭਾਵ ਉਹਨਾਂ ਦਾ ਜਨਮ ਮਰਨ ਦਾ ਨਿਬੇੜਾ ਹੋ ਜਾਂਦਾ ਹੈ। ਕਿਹਨਾਂ ਦਾ? ਜਿਹੜੇ ਪ੍ਰਭੂ ਦਰਬਾਰ ਵਿੱਚ ਆ ਕੇ ਸਤ ਸੰਗਤ ਵਿੱਚ ਪੁਕਾਰ ਕਰਦੇ ਨੇ, ਉਹਨਾਂ ਦੀਆਂ ਪੁਕਾਰਾਂ ਪ੍ਰਭੂ ਦਰਬਾਰ ਵਿੱਚ ਸੁਣੀਆਂ ਜਾਂਦੀਆਂ ਨੇ। ਫਿਰ ਜਿਹੜੀ ਵਸਤੂ ਦੀ ਬਾਹਰੋਂ ਭਾਲ ਕਰਦੇ ਸੀ ਨਾ, ਜਿਹੜੀ ਵਸਤੂ ਜੋਗੀ ਲੋਕ ਜੰਗਲਾਂ ਵਿੱਚ ਜਾ ਕੇ ਭਾਲਦੇ ਨੇ, ਜਿਹੜਾ ਸੁੱਖ ਪਹਾੜਾਂ ਤੇ ਚੜ੍ਹ ਕੇ ਭਾਲਦੇ ਨੇ, ਉਹ ਸੁੱਖ ਤਾਂ ਸਤਿਗੁਰੂ ਜੀ ਨੇ ਸਤ ਸੰਗਤ ਰੂਪੀ ਦਰਬਾਰ ਦੇ ਵਿੱਚ ਦਿੱਤਾ। ਜਿਹੜੇ ਨੇਮ ਦੇ ਨਾਲ ਸੰਗਤ ਕਰਦੇ ਨੇ, ਉਹ ਫਿਰ ਆਪਣੇ ਹਿਰਦੇ ਘਰ ਵਿੱਚ ਸਦੀਵ ਸੁੱਖ ਪਾ ਲੈਂਦੇ ਨੇ। ਉਹ ਫਿਰ ਨਾ ਕੱਤ ਆਵੈ ਤਾਂ ਕੱਤ ਆਵੈ ਕੱਤ ਜਾਈ, ਉਹ ਜਨਮ ਲੈ ਕੇ ਨਹੀਂ ਆਉਂਦੇ ਤੇ ਮਰ ਕੇ ਫਿਰ ਕਿਤੇ ਨਹੀਂ ਜਾਂਦੇ। ਜਨਮ ਮਰਨ ਦੂਹੂ ਮਹਿ ਨਾਹੀ, ਉਹਨਾਂ ਦਾ ਜਨਮ ਮਰਨ ਦਾ ਗੇੜ ਹੀ ਚੁੱਕਿਆ ਜਾਂਦਾ ਹੈ।
ਕਹਿ ਸਾਚ ਨਿਆਈ ਨਵੇਰਾ,
ਪ੍ਰਭੂ ਦੇ ਦਰਬਾਰ ਦੇ ਵਿੱਚ ਸੱਚ ਦਾ ਨਿਬੇੜਾ ਹੁੰਦਾ ਹੈ। ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਹੜੀ ਦੁਨਿਆਵੀ ਕਈ ਅਦਾਲਤਾਂ ਨੇ, ਉਥੇ ਤਾਂ ਬੰਦਾ ਕੁਝ ਸੱਚ ਝੂਠ ਜਿਹੜਾ ਹੈ ਉਹ ਬਦਲਾ ਹੀ ਲੈਂਦਾ ਹੈ, ਪੈਸਿਆਂ ਦੇ ਜ਼ੋਰ ਤੇ, ਬੁੱਧੀ ਦੇ ਜ਼ੋਰ ਤੇ, ਬੰਦਿਆਂ ਦੇ ਜ਼ੋਰ ਦੇ ਉੱਤੇ। ਪਰ ਗੁਰਦੇਵ ਕਹਿੰਦੇ ਨੇ, ਜਦੋਂ ਪ੍ਰਭੂ ਦੇ ਦਰਬਾਰ ਵਿੱਚ ਆ ਕੇ ਪੁਕਾਰ ਕਰੀਏ ਨਾ, ਤਹ ਸਾਚ ਨਿਆਏ ਨਿਬੇੜ, ਫਿਰ ਇੱਥੇ ਤਾਂ ਸੱਚ ਦਾ ਹੀ ਨਿਬੇੜਾ ਹੁੰਦਾ ਹੈ। ਇੱਥੇ ਫਿਰ ਪ੍ਰਭੂ ਦੇ ਦਰਬਾਰ ਦੇ ਵਿੱਚ ਚੁਣ ਵੱਖ ਕੱਢੇ ਜਜਮਾਲੇ, ਉਥੇ ਸੱਚੋ ਹੀ ਸੱਚ ਨਿਬੜ, ਇੱਥੇ ਸੱਚ ਦਾ ਹੀ ਨਿਬੇੜਾ ਹੁੰਦਾ ਹੈ।
ਰੂਹਾ ਸਮ ਠਾਕੁਰ ਸਮ ਚੇਰਾ,
ਪ੍ਰਭੂ ਦੇ ਦਰਬਾਰ ਦੇ ਅੰਦਰ ਸਮ ਠਾਕੁਰ ਸਮ ਚੇਰਾ, ਠਾਕੁਰ ਮਾਲਕ ਨੂੰ ਕਹੀਦਾ ਹੈ ਤੇ ਚੇਰਾ ਨਾਮ ਹੈ ਨੌਕਰ ਦਾ। ਦੁਨਿਆਵੀ ਅਦਾਲਤਾਂ ਦੇ ਵਿੱਚ ਕਿਤੇ ਜਿਹੜੇ ਫੈਸਲੇ ਨੇ ਉਹ ਮਾਲਕ ਦੇ ਹੱਕ ਚ ਕਰ ਦਿੱਤੇ ਜਾਂਦੇ, ਤੇ ਨੌਕਰ ਨੂੰ ਕਿਹਾ ਜਾਂਦਾ ਇਹਦੀ ਕਿਹੜੀ ਗੱਲ ਹੈ, ਇਹਦੀ ਕੌਣ ਪੁਕਾਰ ਸੁਣਨ ਵਾਲਾ, ਨਾ ਇਹਨੇ ਪੈਸੇ ਦੇਣੇ ਤੇ ਨਾ ਇਹਦਾ ਕੋਈ ਫਾਇਦਾ ਹੈ। ਅਮੀਰ ਬੰਦਾ ਤਕੜਾ, ਇਹਦੇ ਹੱਕ ਦੇ ਵਿੱਚ ਇਹ ਕੇਸ ਕੀਤਾ ਜਾਏ। ਪਰ ਗੁਰਦੇਵ ਕਹਿੰਦੇ, ਇੱਕ ਗੱਲ ਧਿਆਨ ਚ ਰੱਖਣੀ, ਇੱਥੇ ਤਾਂ ਸੱਚ ਦਾ ਹੀ ਨਿਬੇੜਾ ਹੁੰਦਾ ਹੈ, ਉਹ ਪ੍ਰਭੂ ਦੇ ਦਰਬਾਰ ਦੇ ਵਿੱਚ ਊਹਾ ਸਮ ਠਾਕੁਰ ਸਮ ਚੇਰ। ਮਾਲਕ ਅਤੇ ਨੌਕਰ ਇੱਕ ਸਮਾਨ ਰੱਖੇ ਜਾਂਦੇ ਨੇ, ਸਾਚ ਨਿਆਇ ਨਿਬੇੜਾ, ਫਿਰ ਉਹਦੇ ਦਰਬਾਰ ਦੇ ਵਿੱਚ ਸੱਚ ਦਾ ਨਿਆਂ ਹੁੰਦਾ ਹੈ।
ਅੰਤਰਜਾਮੀ ਜਾਣਾ,
ਕਿਉਂਕਿ ਉਹ ਪ੍ਰਭੂ ਅੰਤਰਜਾਮੀ ਹੈ, ਸਾਰਿਆਂ ਦੇ ਹਿਰਦੇ ਦੀ ਉਹ ਜਾਣਦਾ ਹੈ। ਇੱਥੇ ਆਪਾਂ ਦੁਨਿਆਵੀ ਲੋਕਾਂ ਨੂੰ ਭਰਮਾਉਣ ਵਾਸਤੇ ਕਈ ਤਰ੍ਹਾਂ ਦੀਆਂ ਚਤੁਰਾਈਆਂ ਦੇ ਨਾਲ ਇਹ ਫੈਸਲੇ ਆਪਣੇ ਹੱਕ ਚ ਕਰਾ ਸਕਦੇ, ਪਰ ਪ੍ਰਭੂ ਦੇ ਦਰਬਾਰ ਦੇ ਵਿੱਚ ਤਾਂ ਅੰਤਰਜਾਮੀ ਜਨ ਹੈ, ਉਹ ਪ੍ਰਭੂ ਅੰਦਰ ਦੀਆਂ ਜਾਣਦਾ ਹੈ, ਸਾਡੇ ਚੰਗੇ ਮਾੜੇ ਜਿਹੜੇ ਗੁਣ ਔਗਣ ਹਨ ਉਹਦੀ ਉਹ ਪਛਾਣ ਕਰਦਾ ਹੈ।
ਬਿਨ ਬੋਲਤ ਆਪ ਪਛਾਣੈ,
ਬਿਨ ਬੋਲਤ ਆਪ ਪਛਾਣੈ, ਬਿਨਾਂ ਬੋਲਿਆਂ ਉਹ ਆਪ ਹੀ ਪਛਾਣਦਾ ਹੈ, ਆਪ ਹੀ ਜਾਣਦਾ ਹੈ, ਉਹਦੇ ਅੱਗੇ ਬੋਲਣ ਦੀ ਲੋੜ ਨਹੀਂ ਪੈਂਦੀ। ਇੱਥੇ ਜਿਹੜਾ ਬੰਦਾ ਜ਼ਿਆਦੀਆਂ ਗੱਲਾਂ ਜਾਣਦਾ ਹੈ ਉਹਦੀ ਵਾਹਵਾ ਹੁੰਦੀ ਹੈ ਨਾ, ਤੇ ਜਿਹਨੂੰ ਗੱਲ ਕਰਨ ਦਾ ਢੰਗ ਨਹੀਂ ਚੱਜ ਨਹੀਂ ਉਹਦੀ ਕੋਈ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ। ਪਰ ਗੁਰਦੇਵ ਕਹਿੰਦੇ ਹਨ ਪ੍ਰਭੂ ਦੇ ਦਰਬਾਰ ਦੇ ਵਿੱਚ, ਉਹਦੀ ਦਰਗਾਹ ਦੇ ਵਿੱਚ, ਸਤ ਸੰਗਤ ਰੂਪੀ ਦਰਬਾਰ ਦੇ ਵਿੱਚ ਗੁਰਦੇਵ ਕਹਿੰਦੇ ਹਨ ਅੰਤਰਜਾਮੀ ਜਨ ਹੈ, ਉਹ ਅੰਤਰਜਾਮੀ ਪ੍ਰਭੂ ਸਾਰਿਆਂ ਦੇ ਹਿਰਦੇ ਦੀ ਜਾਣਦਾ ਹੈ। ਜਦੋਂ ਆਪਾਂ ਇੱਕ ਕਦਮ ਦਰਬਾਰ ਵੱਲ ਪੁੱਟਿਆ ਹੈ ਤੇ ਸਾਡੇ ਮਨ ਵਿੱਚ ਕੀ ਹੈ ਉਹ ਜਾਣਦਾ ਹੈ। ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਕਿਸ ਆਗਿਆ ਕੀਚਿਆ ਅਰਦਾਸ, ਉਹਨੂੰ ਬੋਲਣ ਦੀ ਲੋੜ ਨਹੀਂ, ਉਹਨੂੰ ਸ਼ਬਦੀ ਗੱਲਾਂ ਬਿਆਨ ਕਰਨ ਦੀ ਲੋੜ ਨਹੀਂ। ਬਿਨ ਬੋਲਤ ਆਪ ਪਛਾਣ, ਉਹ ਬਿਨਾਂ ਬੋਲਿਆ ਆਪ ਦਿਲ ਦੀ ਜਾਣਦਾ ਹੈ।
ਸਰਬ ਥਾਨ ਕੋ ਰਾਜਾ,
ਸਾਰੀ ਥਾਵਾਂ ਤੇ ਆਪ ਰਾਜਾ ਮਾਲਕ ਰੂਪ ਹੈ। ਸਰਬ ਥਾਨ ਕੋ ਰਾਜਾ, ਉਹ ਪਰਮੇਸ਼ਰ ਸਰਬ ਥਾਨ ਕੋ ਰਾਜਾ, ਤੇ ਰਾਜਾ ਸਭ ਤੋਂ ਵੱਡਾ ਰਾਜਾ ਥਾਂ ਕਿਹੜਾ ਹੈ ਪਰਮੇਸ਼ਰ ਦਾ, ਉਹ ਸਤ ਸੰਗਤ ਰੂਪੀ ਉਹਦਾ ਸਭ ਤੋਂ ਵੱਡਾ ਸਥਾਨ ਹੈ।
ਦਹਿ ਅਨਹਦ ਸ਼ਬਦ ਅਗਾਜਾ,
ਸਤ ਸੰਗਤ ਰੂਪੀ ਘਰ ਦੇ ਵਿੱਚ ਅਨਹਦ ਸ਼ਬਦ ਅਗਾਜਾ, ਇੱਕ ਰਸ ਸ਼ਬਦ ਜਿਹੜਾ ਉਹ ਪ੍ਰਗਟ ਹੁੰਦਾ ਹੈ। ਸਤ ਸੰਗਤ ਤਾਂ ਉਹਨੂੰ ਹੀ ਕਿਹਾ ਜਾਂਦਾ ਹੈ ਨਾ। ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ ਸਤਿਗੁਰ ਦੀਆ ਬੁਝਾਏ ਜੀ, ਜਿੱਥੇ ਕੇਵਲ ਇੱਕ ਪ੍ਰਭੂ ਦਾ ਜਸ ਹੁੰਦਾ ਹੋ, ਉਹਦੇ ਨਾਮ ਦੀ ਸਿਮਰਨ ਦੀ ਗੱਲ ਹੁੰਦੀ ਹੋਵੇ। ਗੁਰਦੇਵ ਕਹਿੰਦੇ ਹਨ ਉਹ ਉਹਦਾ ਸਤ ਸੰਗਤ ਰੂਪੀ ਰਾਜਾ ਸਥਾਨ ਹੈ। ਤਹ ਅਨਹਦ ਸ਼ਬਦ ਅਗਾਜਾ, ਉੱਥੇ ਇੱਕ ਰਸ ਸ਼ਬਦ ਪ੍ਰਗਟ ਹੁੰਦਾ ਹੈ।
ਇਸ ਬਹਿ ਕਿਆ ਚਤੁਰਾਈ,
ਪ੍ਰਭੂ ਦੇ ਦਰਬਾਰ ਦੇ ਵਿੱਚ ਜੀਵ ਦੀਆਂ ਚਤੁਰਾਈਆਂ ਨਹੀਂ ਚੱਲਦੀ। ਇੱਥੇ ਤਾਂ ਆਪਾਂ ਚਤੁਰਾਈਆਂ ਜਾਣਦੇ ਹਾਂ ਤੇ ਜਿਹੜਾ ਚਾਤੁਰ ਬੰਦਾ ਹੈ ਉਹਦੀ ਵਾਹਵਾ ਹੈ, ਪਰ ਗੁਰਦੇਵ ਕਹਿੰਦੇ ਹਨ ਤਿਸ ਪਹਿ ਕਿਆ ਚਤੁਰਾਈ, ਉਸ ਪ੍ਰਭੂ ਦੇ ਸਤ ਸੰਗਤ ਰੂਪੀ ਅਸਥਾਨ ਚ ਚਤੁਰਾਈਆਂ ਨਹੀਂ ਚੱਲਦੀਆਂ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਚਤੁਰਾਈ ਦੇ ਨਾਲ ਅੱਗੇ ਲਾ ਕੇ ਸੇਵਾ ਕਰੀਏ ਤੇ ਲੋਕ ਦੇਖਣ, ਪਰ ਗੁਰਦੇਵ ਕਹਿੰਦੇ ਇੱਥੇ ਚਤੁਰਾਈਆਂ ਨਹੀਂ ਚੱਲਦੀ, ਚਤੁਰਾਈ ਨਾ ਚਤੁਰ ਭੁਜ ਪਾਈਐ। ਗੁਰਦੇਵ ਬਖਸ਼ਿਸ਼ ਕਰਦੇ ਨੇ ਪ੍ਰਭੂ ਦੇ ਦਰਗਾਹ ਦੇ ਵਿੱਚ ਫਿਰ ਉੱਥੇ ਚਤੁਰਾਈਆਂ ਨਹੀਂ ਚੱਲਦੀਆਂ।
ਮਿਲੋ ਨਾਨਕ ਆਪ ਗਵਾਈ,
ਉੱਥੇ ਤਾਂ ਪ੍ਰਭੂ ਦੇ ਨਾਲ ਮਿਲ ਕੇ ਆਪਣਾ ਆਪ ਗਵਾਉਣਾ ਪੈਂਦਾ ਹੈ, ਉਹਦੀ ਪ੍ਰਾਪਤੀ ਤਾਂ ਆਪ ਗਵਾਈਐ, ਤਾਂ ਸਹੁ ਪਾਈਐ, ਔਰ ਕੈਸੀ ਚਤੁਰਾਈ। ਚਤੁਰਾਈਆਂ ਦੇ ਨਾਲ ਹੋਰ ਦੁਨਿਆਵੀ ਕੰਮਾਂ ਦੇ ਵਿੱਚ ਆਪਾਂ ਵਾਹਵਾ ਖੱਟ ਸਕਦੇ, ਪਰ ਗੁਰਦੇਵ ਕਹਿੰਦੇ ਹਨ ਤਿਸ ਪੈ ਕਿਆ ਚਤੁਰਾਈ, ਉਹਦੇ ਅੱਗੇ ਕੀ ਚਤੁਰਾਈ ਦਿਖਾ ਰਿਹਾ। ਸਤ ਸੰਗਤ ਵਿੱਚ ਆ ਕੇ, ਸੰਗਤ ਵਿੱਚ ਆ ਕੇ ਕੀ ਆਪਣੀਆਂ ਚਤੁਰਾਈਆਂ ਦਿਖਾਉਂਦਾ ਹੈ। ਇੱਥੇ ਤਾਂ ਮਿਲ ਨਾਨਕ ਆਪ ਗਵਾਈ, ਇੱਥੇ ਆਪਣਾ ਆਪ ਗੁਰੂ ਨੂੰ ਭੇਟ ਕਰਦੇ, ਉਹਦੇ ਅੱਗੇ ਉਹਨੂੰ ਮਿਲ ਕੇ ਹੀ ਆਪਣਾ ਆਪ ਗਵਾ ਕੇ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਇਹ ਪਾਵਨ ਵਾਕ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤਾ ਸੀ। ਸੋ ਇਹਦਾ ਭਾਵ ਅਰਥ ਇਹ ਹੈ ਕਿ ਜਿਹੜਾ ਜਨਮ ਮਰਨ ਦਾ ਸੰਸਾ ਬਣਿਆ ਸੀ ਨਾ, ਉਹਨੂੰ ਦੂਰ ਕਰਨ ਵਾਸਤੇ ਬੜੇ ਯਤਨ ਕੀਤੇ, ਬੜਿਆਂ ਕੋਲ ਗਏ, ਪਰ ਕਿਤੇ ਵੀ ਇਹ ਸੰਸਾ ਦੂਰ ਨਾ ਹੋਇਆ। ਪਰ ਜਦੋਂ ਗੁਰਾਂ ਨੇ ਪ੍ਰਭੂ ਦੇ ਚਰਨਾਂ ਵਿੱਚ ਸਾਨੂੰ ਲੈ ਆਂਦਾ, ਪ੍ਰਭੂ ਦੇ ਵਿੱਚ ਅਭੇਦ ਹੋ ਕੇ ਹੀ ਇਹ ਜਨਮ ਮਰਨ ਦਾ ਸੰਸਾ ਮਿਟਦਾ ਹੈ। ਇਹ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤੀ। ਆਓ ਗੁਰ ਸੰਗਤ ਜੀ, ਜੋ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ ਪਾਵਨ ਬਾਣੀ ਦੀ, ਸੋ ਇਹ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
ਗੁਣ ਵਿਚਾਰੇ ਗਿਆਨੀ ਸੋਏ,
ਸਤਿਗੁਰੂ ਬਖਸ਼ਿਸ਼ ਕਰਦੇ ਹਨ ਦੱਖਣੀ ਓਅੰਕਾਰ ਦੇ ਅੰਦਰ। ਮਹਾਰਾਜ ਜੀ ਨੇ ਦੱਖਣ ਦੇ ਵਿੱਚ ਸੋ ਨਰਮਦਾ ਨਦੀ ਦੇ ਕੰਢੇ ਦੇ ਉੱਤੇ ਜਿਹੜਾ ਬ੍ਰਾਹਮਣ ਚਤੁਰਦਾਸ ਸੀ, ਉਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਸੀ ਤੇ ਉਹ ਬਾਲਕਾਂ ਨੂੰ ਅੱਖਰ ਪੜਾ ਰਿਹਾ ਸੀ ਤੇ ਗੁਰਦੇਵ ਨੇ ਅਰਥ ਪੁੱਛੇ ਤੇ ਕਹਿਣ ਲੱਗਾ ਇੱਕ ਅੱਖਰ ਦਾ ਵੀ ਅਰਥ ਹੁੰਦਾ ਹੈ। ਮਹਾਰਾਜ ਕਹਿੰਦੇ ਕੱਲਾ ਕੱਲਾ ਅੱਖਰ ਪਰਮੇਸ਼ਰ ਦੀ ਉਸਤਤ ਗਾ ਰਿਹਾ। बस लोड़ है अपनी सुरत नूं एकागर करन। जदों सुरत एकागर हो जावे फिर जो दिसत है मृगमीन पंखेरू सुबिन हर जापत है नहीं हो। धरत पाताल आकाश है मेरी जिंदड़िए, ये सारे ही प्रभु दे नाम नूं त्यारे हैं। पर लोड़ सुरत एकागर करन दी है ना, इत्थे सतगुरु बख्शिश करदे हन। महाराज जी ने उहदे प्रथाए पावन बाणी उचारण कीती है, उपदेश सारिआं लई सांझा है। इत्थे महाराज ज्ञानी दे गुण दसदे हन कि ज्ञानी कौण है। आपां ते कुछ गल्लां सुणाउण वाले नूं जां कोई सोहणा लिबास पा के बैठा होवे ते कहिंदे आ कि ज्ञानी है, पर इत्थे सतगुरु बख्शिश करदे ने गुण वी चारे ज्ञानी सोए। ज्ञानी कौण है? जिहड़ा प्रभु दे गुणां दी विचार करदा है। जदों देखीदा है कि कुछ विद्वानां वल वी कि उह ज्यादा दुनियावी विशे छेड़ के बैठे हुंदे ते बाद विच आपां उहनां नूं वी कहिंदे आ कि ज्ञानी जी, पर गुरदेव कहिंदे ज्ञानी ते उह है जिहड़े प्रभु दे गुणां दी विचार करदा है। प्रभु दे गुण महाराज गुरु अर्जन देव साहिब जी बख्शिश करदे हन, रमैया के गुण चेत परानी, कवन मूल ते कवन दृष्टानी। परमात्मा दे पर उपकार नूं उपकार नूं याद कर कि तेरी होंद की है, फिर ही तेरा मान दूर होवेगा ना। ते होंद तेरी है मां की रक्त पिता बिंद धारा, मूरत सूरत कर या पारा। ए तेरी होंद सी रमैया के गुण चेत परानी, कवन मूल ते कवन दृष्टानी। जिन तू साज सवार सी गारिया, गर्भ अगन में जिन्हें उबारिया, बार व्यवस्था तुझ है प्यारे दू। ए परमात्मा दे गुण ने, पहलों देता रिजक समाहा, पिछों देता जंत उपाह। एडा प्रभु उपकारी, साडे जन्म तो पहला साडे खुराक की चिंता किनू है? वह परमात्मा नू। जे मां दे गर्भ दे विच सी ते उथे केड़ी ताकत सानू जिउंदा रखण वाली सी? ए गुण ए उपकार तां प्रभु दा है साडे ते कि मां दी गर्भ दे विच वी सानू उहने जीवत रखिया, फिर साडे दुध दा इंतजाम कीता। बार व्यवस्था तुझ है प्यार है दूध, भर जो बन भोजन सुख सूद। जदों जवानी दे विच आए ते फिर इनियां सुख सहूलतां इन्हे साधन दिते हन। बार व्यवस्था तुझ है प्यार है दूध, भर जो बन भोजन सुख सूद, बिरद पया उपर साख सहन। ए उपकार कदा है? जे हुण बजुर्ग हो गया ते बात पुछण वाला कौन? उह घर दे संबंधी परमात्मा ने दिते ने। बिरद पया उपर साख सहन, मुख अप्याउ बैठ को दैन। एक परमात्मा दा उपकार है साडे ते सब तो वड्डा, एक छोटे दे सैल तो इन्ना सोहना प्रभु ने सानू शरीर दिता है, इसलिए उहदा धन्नवाद करिए, उह प्रभु दा शुकर करिए। ते जे अणजाण पुणे विच आके कहिंदे आ कि उहने दिता की, जे शरीर तंदुरुस्त है ते सब तो वड्डी दात है परमेशर दी। महाराज बख्शिश करदे ने परमात्मा दे गुणा दी विचार करिया, उह किन्ना उपकारी है, उह भगत वशल है, उह दीना उत्ते दया करन वाला है। भाई गुरदास जी का बड़ा सोहना बचन आपां पढ़दे हां, भगत वशल सुन होत हो निरास हृदय। ये प्रभु का बहुत वड्डा गुण है कि वह भगती नूं प्यार करदा है, ये तो सारे जानते हैं। तो भाई गुरदास जी कहिंदे जब मैं सोचदा कि मैं तो भगत भी नहीं तो फिर मेरा पार उतारा, पर अगली पंक्ति विच वो लिखते ने पतत पावन सुन आसा उर धार। जदों मैं ये देखदा कि सतगुरु तू पतत पावन भी, तू बहुत ज्यादा पापियां दा उद्धार कीता, गणका वर्गियां दा, अजामल वर्गियां दा, उन्हां दा भी सज्जन ठग वर्गियां दा भी पार उतारा कीता है। मेरे मन विच आस बज जांदी, अंतर जामी सुन कंपत हो अंतरगत। जदों सुनदा कि दाता तू तां अंतर जामी है, मैं बड़े औगण कीते ने लुक के छिप के, पर तू तां अंदर दियां जानदा है। दीन को दयाल सुन भय परम टार हूं, पर जदों ए सुनदा कि तू जिहड़ा शरण विच आ जांदा है उहदे ते दया भी करदा है, ते मैं ए सुन के कुछ आस रख लैंदा हां। जल धर संगम कै अफल सिंबल द्रुम, पानी दा संग करके सिंबल दा रुख फल वाला नहीं हो जांदा। मेरा जीवन ते सिंबल दे रुख वर्गा है, जिन्ना मर्जी सत संगत रूपी जल दे कोल रवां ते मैनू मुक्ति रूपी फल किते नहीं मिलना। पर अगे बख्शिश करदे हन, चंदन सुगंध संबंध मैल गार, पर चंदन जेड़ा है वह अपने नेड़ले रुखां नूं सुगंधी नाल भर दिंदा है। सतगुरु तू चंदन है, मैं सिंबल हां, पर मैनू पता तेरा संग करके मेरे अंदर भी भगती की सुगंधी आवे। अपनी करनी कर नरक होना पावो ठौर, मेरिया जेड़िया करतूतां ने जिन्ने काम हन नखिद, मैनू तां नरकां च भी थां नहीं मिलनी। पर तुमरो बिरद कर आसरो संभार हूं, पर सतगुरु जदों तेरे बिरद नूं सुणदा ना ਕਿ ਤੇਰਾ ਬਿਰਦ ਕਿਰਪਾਲੂ ਹੈ ਤੇ ਮੈਂ ਆਸਰਾ ਰੱਖ ਲੈਂਦਾ ਹਾਂ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਹਨ, ਗੁਣ ਵਿਚਾਰੇ ਗਿਆਨੀ ਸੋ, ਜਿਹੜਾ ਇਸ ਤਰ੍ਹਾਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਰਹਿੰਦਾ ਹੈ ਹਮੇਸ਼ਾ ਹਰ ਦਿਨ ਹਰ ਪਲ, ਅਸਲ ਵਿੱਚ ਉਹ ਗਿਆਨੀ ਹੈ। ਆਪਾਂ ਤੇ ਕਹਿੰਦੇ ਹਾਂ ਕੁਝ ਗਿਆਨ ਦੇਣ ਵਾਲਾ, ਬੋਲਣ ਵਾਲਾ, ਸੁਣਾਉਣ ਵਾਲਾ ਗਿਆਨੀ, ਪਰ ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਨੇ ਪੰਡਿਤ ਜੀ, ਇੱਥੇ ਮਹਾਰਾਜ ਕਹਿੰਦੇ ਸਾਰੇ ਹੀ ਗਿਆਨੀ ਨੇ। ਕੌਣ? ਜਿਹੜੇ ਸੰਗਤ ਕਰਦੇ ਨੇ ਤੇ ਪ੍ਰਭੂ ਦੇ ਗੁਣਾਂ ਦੀ ਹਰ ਸਮੇਂ ਵਿਚਾਰ ਕਰਦੇ ਰਹਿੰਦੇ ਨੇ।
ਗੁਣ ਮਹਿ ਗਿਆਨ ਪ੍ਰਾਪਤ ਹੋਏ,
ਸਤ ਸੰਤੋਖ ਦਇਆ ਧਰਮ ਖਿਮਾ, ਇਹ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਹੀ ਗਿਆਨ ਪ੍ਰਾਪਤ ਹੁੰਦਾ ਹੈ।
ਗੁਣ ਦਾਤਾ ਵਿਰਲਾ ਸੰਸਾਰ,
ਗੁਣਾਂ ਦਾ ਦਾਤਾ ਤੇ ਵਿਰਲਾ ਹੀ ਕੋਈ ਮਹਾਂਪੁਰਖ ਸੰਸਾਰ ਦੇ ਅੰਦਰ ਹੈ।
ਸਾਚੀ ਕਰਨੀ ਗੁਰ ਵਿਚਾਰ,
ਗੁਰਾਂ ਦੀ ਇਹੋ ਵਿਚਾਰ ਹੈ ਕਿ ਸੱਚੀ ਪ੍ਰਭੂ ਦੀ ਭਗਤੀ ਕਰੇ ਜੀਵ।
ਅਗਮ ਅਗੋਚਰ ਕੀਮਤ ਨਹੀਂ ਪਾਏ,
ਪ੍ਰਭੂ ਮਨ ਦੀ ਪਹੁੰਚ ਤੋਂ ਪਰੇ ਹੈ, ਸੰਕਲਪਾਂ ਵਿਕਲਪਾਂ ਤੋਂ ਪਰੇ ਹੈ। ਇਸੇ ਤਰ੍ਹਾਂ ਅਗੋਚਰ ਇੰਦਰੀਆਂ ਦੀ ਪਹੁੰਚ ਵੀ ਉੱਥੇ ਤੱਕ ਨਹੀਂ ਹੋ ਸਕਦੀ। ਕੀਮਤ ਨਹੀਂ ਪਾਏ, ਉਹ ਪ੍ਰਭੂ ਦੀ ਧਨ ਦੌਲਤ ਦੇ ਨਾਲ, ਸਿਆਣਪਾਂ ਦੇ ਨਾਲ ਕੀਮਤ ਨਹੀਂ ਪਾਈ ਜਾ ਸਕਦੀ। ਇੱਥੇ ਤਾਂ ਮਹਾਰਾਜ ਬਖਸ਼ਿਸ਼ ਕਰਦੇ ਹਨ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਤਾਂ ਉਹਨੂੰ ਆਪਣਾ ਤਨ ਮਨ ਧਨ ਅਰਪਣ ਕਰਨਾ ਪੈਂਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਲਾਹੌਰ ਗਏ, ਜਦੋਂ ਪਤਾ ਲੱਗਾ ਕਿਰਤੀ ਸਿੱਖਾਂ ਨੂੰ ਕਿ ਗੁਰੂ ਅਰਜਨ ਦੇਵ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਲਾਹੌਰ ਆਈ, ਤੇ ਭਾਈ ਸੰਮਨ ਤੇ ਮੂਸਨ ਇਹ ਲਾਹੌਰ ਸ਼ਾਹੂਕਾਰ ਦੇ ਪਾਸ ਨੌਕਰੀ ਕਰਦੇ ਸੀ, ਇਹਨਾਂ ਨੂੰ ਬੜੀ ਪ੍ਰਸੰਨਤਾ ਹੋਈ, ਕਿਉਂਕਿ ਜਿਹੜੇ ਕਿਰਤੀ ਸਿੱਖ ਸਨ ਤੇ ਉਹ ਕਿਸੇ ਸਮੇਂ ਛਿਮਾਹੀ ਸਾਲਾਂ ਬਾਅਦ ਚੱਲ ਕੇ ਗੁਰੂ ਦਰਸ਼ਨਾਂ ਨੂੰ ਆਉਂਦੇ ਸੀ। ਅੱਜ ਕੱਲ੍ਹ ਤਾਂ ਸਾਡੇ ਕੋਲ ਸਾਧਨ ਬਹੁਤ ਨੇ, ਪਰ ਉਦੋਂ ਇੰਨੇ ਸਾਧਨ ਵੀ ਨਹੀਂ ਸਨ। ਜਦ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਲਾਹੌਰ ਆਏ, ਤੇ ਸੰਮਨ ਪੁੱਤਰ ਸੀ ਤੇ ਮੂਸਨ ਪ੍ਰੇਮ ਸੀ, ਇਹਨਾਂ ਦੋਨਾਂ ਨੇ ਸਲਾਹ ਕੀਤੀ ਕਿ ਆਪਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਘਰੇ ਲਿਆ ਕੇ ਪ੍ਰਸ਼ਾਦਾ ਛਕਾਈਏ। ਇਹਨਾਂ ਨੇ ਸਲਾਹ ਕਰ ਲਈ, ਪਰ ਇਹ ਸ਼ਾਹੂਕਾਰ ਪਾਸ ਨੌਕਰੀ ਕਰਦੇ ਸੀ, ਤਨਖਾਹ ਨਹੀਂ ਸੀ ਸ਼ਾਹੂਕਾਰ ਪਾਸ ਲੈਂਦੇ, ਉਹਦੇ ਕੋਲ ਜਮ੍ਹਾਂ ਕਰਾਈ ਜਾਂਦੇ ਸੀ। ਗਰੀਬ ਸਿੱਖ ਸਨ, ਕਿਰਤੀ ਸਨ, ਤੇ ਜਿਹੜੀ ਤਨਖਾਹ ਸੀ ਇਹਨਾਂ ਦੀ ਸ਼ਾਹੂਕਾਰ ਜਮ੍ਹਾਂ ਕਰਦਾ ਸੀ, ਤੇ ਆਪਣੇ ਖਰਚੇ ਲਈ ਇਹ ਧਨ ਉਹਦੇ ਕੋਲੋਂ ਲੈ ਲੈਂਦੇ ਸਨ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਚ ਬੇਨਤੀ ਕੀਤੀ, ਸਤਿਗੁਰਾਂ ਨੇ ਇਹਨਾਂ ਦਾ ਪ੍ਰੇਮ ਦੇ ਕਰਕੇ ਮਹਾਰਾਜ ਜੀ ਨੇ ਇਹਨਾਂ ਨੂੰ ਆਗਿਆ ਦਿੱਤੀ ਕਿ ਸੰਗਤ ਸਮੇਤ ਅਸੀਂ ਆਵਾਂਗੇ, ਤੇ ਬੜੀ ਪ੍ਰਸੰਨਤਾ ਹੋਈ ਕਿ ਸਤਿਗੁਰੂ ਅੱਜ ਸਾਡੇ ਘਰੇ ਆਉਣਗੇ। ਤੇ ਸਤਿਗੁਰੂ ਤਾਂ ਨਵਾਜਦੇ ਹੀ ਗਰੀਬਾਂ ਨੂੰ ਹਨ, ਬਸਤਾ ਤੂਤੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਗਿਆ ਦਿੱਤੀ, ਚਾਹ ਚੜ ਗਿਆ, ਸ਼ਾਹੂਕਾਰ ਦੇ ਕੋਲ ਗਏ, ਤੇ ਸ਼ਾਹੂਕਾਰ ਨੂੰ ਕਿਸੇ ਨੇ ਪਹਿਲਾਂ ਚੁਗਲੀ ਕਰ ਦਿੱਤੀ ਕਿ ਗੁਰੂ ਅਰਜਨ ਦੇਵ ਸਾਹਿਬ ਉਹ ਹਨ ਜਿਨ੍ਹਾਂ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕੀਤਾ ਹੈ ਆਪਣੇ ਪੁੱਤਰ ਲਈ, ਤੇ ਜੇ ਤੂੰ ਇਹਨਾਂ ਨੂੰ ਪੈਸੇ ਦੇ ਕੇ ਤੇ ਭੋਜਨ ਛਕਾਉਣ ਦੀ ਆਗਿਆ ਦੇਣਾ, ਤੇ ਕਿਸੇ ਨੂੰ ਪਤਾ ਲੱਗਾ ਚੰਦੂ ਨੂੰ ਚੁਗਲੀ ਕਰਕੇ ਤੈਨੂੰ ਵੀ ਡੰਡ ਲਵਾ ਦੇਣ, ਇਹ ਸ਼ਾਹੂਕਾਰ ਡਰ ਗਏ। ਜਦੋਂ ਸੰਮਨ ਤੇ ਮੂਸਨ ਜਦੋਂ ਉਹਦੇ ਕੋਲ ਗਏ, ਜਾ ਕੇ ਕਹਿੰਦੇ ਨੇ ਕਿ ਸਾਡੇ ਪੈਸੇ ਸਾਨੂੰ ਦੇ, ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੰਗਤਾਂ ਸਮੇਤ ਪ੍ਰਸ਼ਾਦਾ ਛਕਾਉਣਾ ਹੈ। ਇਹ ਗੱਲ ਦਾ ਇਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ, ਇਹਨੇ ਪੈਸੇ ਦੇਣ ਤੋਂ ਇਨਕਾਰ ਕੀਤੇ। ਜਦੋਂ ਇਹ ਗੱਲ ਦਾ ਪਤਾ ਸੰਮਨ ਤੇ ਮੂਸਨ ਨੂੰ ਲੱਗਾ ਤੇ ਚਿੱਤ ਬੜਾ ਉਦਾਸ ਹੋਇਆ ਕਿ ਮਹਾਰਾਜ ਨੂੰ ਅਸੀਂ ਬੇਨਤੀ ਕਰੇ ਆਏ ਹਾਂ ਕਿ ਘਰੇ ਆਓ ਪ੍ਰਸ਼ਾਦਾ ਛਕੋ, ਤੇ ਇਹਨੇ ਸ਼ਾਹੂਕਾਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ, ਹੁਣ ਕਰੀਏ ਕੀ? ਪਰ ਜੇ ਸਿੱਖ ਦੀ ਸੱਚੀ ਸ਼ਰਧਾ ਹੋਵੇ, ਭਾਵਨਾ ਹੋਵੇ, ਤੇ ਸਤਿਗੁਰੂ ਆਪ ਭਾਗ ਲਾਉਂਦੇ ਨੇ, ਜਿਸ ਤਰ੍ਹਾਂ ਬਾਬਾ ਨਿਧਾਨ ਸਿੰਘ ਜੀ ਨੂੰ ਲਾਏ ਸਨ, ਖੀਸਾ ਮੇਰਾ ਹੱਥ ਤੇਰਾ। ਅੱਜ ਤੱਕ ਉੱਥੇ ਸੰਗਤ ਜੀ ਬੇਅੰਤ ਲੰਗਰਾਂ ਦੇ ਪ੍ਰਵਾਹ ਚੱਲ ਰਹੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਦੋਂ ਆਉਣ ਦਾ ਸਮਾਂ ਹੋਇਆ, ਅਗਲੇ ਦਿਨ ਆਉਣਾ ਸੀ, ਜਦ ਰਾਤ ਪਈ, ਇਹਨਾਂ ਨੇ ਵਿਚਾਰ ਕੀਤੀ ਤੇ ਭਾਈ ਸੰਮਨ ਕਹਿਣ ਲੱਗੇ ਪਿਤਾ ਮੂਸਨ ਨੂੰ, ਕਹਿੰਦੇ ਪਿਤਾ ਜੀ, ਜੇ ਸ਼ਾਹੂਕਾਰ ਨੇ ਪੈਸੇ ਨਹੀਂ ਦਿੱਤੇ, ਲਿਆਉਣੇ ਤਾਂ ਅਸੀਂ ਆਪਣੇ ਨੇ, ਕਿਉਂ ਨਾ ਆਪਾਂ ਇਹਦੀ ਦੁਕਾਨ ਵਿੱਚ ਜਾ ਕੇ ਜਿਹੜੇ ਪੈਸੇ ਪਏ, ਆਪਣੇ ਪੈਸੇ ਜਿਹੜਾ 500 ਰੁਪਈਆ ਬਣਦਾ ਹੈ, ਉਹ ਆਪਾਂ ਚੁੱਕ ਲਿਆਈਏ। ਤੇ ਭਾਈ ਮੂਸਨ ਕਹਿੰਦੇ ਪੁੱਤਰ, ਇਹ ਤਾਂ ਚੋਰੀ ਹੋਵੇਗੀ, ਤੇ ਜੇ ਲੋਕਾਂ ਨੂੰ ਪਤਾ ਲੱਗਾ ਤੇ ਫਿਰ? ਤੇ ਭਾਈ ਸੰਮਨ ਕਹਿਣ ਲੱਗਾ, ਚੋਰੀ ਕਾਹਦੀ ਪਿਤਾ ਜੀ, ਪੈਸੇ ਤਾਂ ਆਪਣੇ ਲਿਆਉਣੇ ਨੇ। ਇਹਨਾਂ ਸਲਾਹ ਕੀਤੀ, ਰਾਤ ਨੂੰ ਜਿੱਥੇ ਦੁਕਾਨ ਚਲਾਉਂਦਾ ਸੀ ਉਹ ਸ਼ਾਹੂਕਾਰ, ਉਸ ਮੁੱਗ ਦੇ ਵਿੱਚੋਂ ਭਾਈ ਸੰਮਨ ਉਤਰਿਆ, ਉਹ ਜਿਹੜੇ 500 ਰੁਪਈਆ ਆਪਣੇ ਕਿਰਤ ਦੇ ਬਣਦੇ ਸਨ ਉਹ ਚੁੱਕੇ ਹਨ। ਜਦੋਂ ਲੈ ਕੇ ਪੈਸੇ ਪਿਤਾ ਨੂੰ ਫੜਾਏ ਤੇ ਬੜਾ ਪ੍ਰਸੰਨ ਹੋਏ, ਹੁਣ ਧੌਣ ਤਾਂ ਬਾਹਰ ਆ ਗਈ, ਗਰਦਨ ਤਾਂ ਬਾਹਰ ਆ ਗਈ, ਤੇ ਜਿਹੜਾ ਸਰੀਰ ਸੀ ਉਹ ਮੁੱਗ ਦੇ ਵਿੱਚੋਂ ਬਾਹਰ ਨਾ ਆਵੇ। ਬੜਾ ਯਤਨ ਕੀਤਾ ਪਰ ਯਤਨਾਂ ਦੇ ਨਾਲ ਵੀ ਸਰੀਰ ਬਾਹਰ ਨਾ ਆਇਆ। ਤੇ ਫਿਰ ਜਿਹੜਾ ਭਾਈ ਸੰਮਨ ਸੀ ਨਾ, ਉਹ ਆਪਣੇ ਪਿਤਾ ਮੂਸਾ ਨੂੰ ਕਹਿਣ ਲੱਗਾ, ਪਿਤਾ ਜੀ ਜੇ ਦਿਨ ਚੜ ਗਿਆ, ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਕਹਿਣਾ ਕਿ ਇਹ ਤਾਂ ਗੁਰੂ ਕੇ ਸਿੱਖ ਨੇ ਤੇ ਚੋਰੀ ਕਰਦੇ ਨੇ, ਇਸ ਕਰਕੇ ਸਾਡੀ ਕੋਈ ਗੱਲ ਨਹੀਂ ਪਰ ਨਾ ਗੁਰੂ ਦੇ ਨਾਲ ਜੁੜਨਾ ਹੈ, ਇਸ ਕਰਕੇ ਹੁਣ ਮੇਰੀ ਇਹ ਬੇਨਤੀ ਮੰਨ, ਮੇਰਾ ਬਚਨ ਮੰਨ ਕਿ ਮੇਰੀ ਧੌਣ ਜਿਹੜੀ ਉਹ ਧੜ ਨਾਲੋਂ ਜੁਦਾ ਕਰ ਦੀ। ਐਸੀ ਸਿੱਖੀ ਜਿਹੜੀ ਸੇਵਕਾਂ ਨੇ ਕਮਾਈ ਹੈ, ਨਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮੰਨ ਲਈ ਸ਼ਬਦ ਰੱਖੈ ਉਰ ਧਾਰ। ਭਾਈ ਮੂਸਨ ਕਹਿਣ ਲੱਗੇ, ਪੁੱਤਰਾ ਤੇਰਾ ਸਿਰ ਮੈਂ ਪਿਤਾ ਹਾਂ। ਤੇ ਪੁੱਤਰ ਭਾਈ ਸੰਮਨ ਕਹਿਣ ਲੱਗੇ, ਪਿਤਾ ਆਪਾਂ ਦੋਵੇਂ ਗੁਰੂ ਕੇ ਸਿੱਖ ਹਾਂ ਤੇ ਹੁਣ ਮੇਰੀ ਬੇਨਤੀ ਨੂੰ ਪ੍ਰਵਾਨ ਕਰ, ਦਿਨ ਚੜਨ ਤੋਂ ਪਹਿਲਾਂ ਪਹਿਲਾਂ ਮੇਰਾ ਬਚਨ ਮੰਨ। ਕਹਿੰਦੇ ਪਿਤਾ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਵਾਰ ਕੀਤਾ ਤੇ ਭਾਈ ਸੰਮਨ ਦਾ ਜਿਹੜਾ ਸਿਰ ਸੀ ਉਹ ਧੜ ਨਾਲੋਂ ਜੁਦਾ ਹੋਇਆ। ਇਹ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਤੇ ਜੋ ਇਤਿਹਾਸ ਵਿੱਚ ਮਿਲਿਆ ਉਹ ਦਾਸ ਆਪ ਨਾਲ ਸਾਂਝ ਕਰ ਰਿਹਾ ਹੈ, ਕਿਉਂਕਿ ਚੌਬਲੇ ਮਹੱਲਾ ਪੰਜਵਾਂ ਇਹ ਬਾਣੀ ਇਸ ਸਿਰਲੇਖ ਹੇਠਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਪੜ੍ਹਦੇ ਤੇ ਜਦੋਂ ਬਾਣੀ ਦੀ ਸ਼ਬਦਾਂ ਦੀ ਉਥਾਨਕਾ ਪੜਾਂਗੇ, ਉਸ ਉਥਾਨਕਾ ਦੇ ਵਿੱਚ ਇਹ ਸਾਖੀ ਆਉਂਦੀ। ਉੱਥੇ ਜਦੋਂ ਸਿਰ ਉਤਾਰਿਆ, ਸਿਰ ਘਰੇ ਲਾਇਆ, ਧੜ ਉੱਥੇ ਰਿਹਾ, ਜਦ ਸਵੇਰ ਹੋਈ ਸ਼ਾਹੂਕਾਰ ਜਾਗਿਆ, ਸ਼ਾਹੂਕਾਰ ਧੜ ਵੇਖ ਕੇ ਹੈਰਾਨ ਹੋ ਗਿਆ, ਬੜਾ ਡਰ ਗਿਆ। ਜੇ ਪਤਾ ਲੱਗਾ ਬਾਹਰ ਕਿਸੇ ਨੂੰ ਤੇ ਮੇਰੀ ਪੇਸ਼ੀ ਹੋਵੇਗੀ ਤੇ ਸਾਰਾ ਕੁਝ ਜਾਂਦਾ ਰਹੇਗਾ। ਉਸ ਵਕਤ ਮਨ ਚ ਖਿਆਲ ਆਇਆ ਕਿ ਮੈਂ ਕਿਰਤੀ ਸਿੱਖਾਂ ਦੇ ਪੈਸੇ ਰੱਖੇ ਸੀ, ਇਹ ਮੈਨੂੰ ਉਸ ਕਰਮ ਦੀ ਸਜ਼ਾ ਮਿਲੀ। ਇਹਨੇ ਕੀ ਕੀਤਾ, ਛੇਤੀ ਨਾਲ ਭਾਈ ਮੂਸਨ ਨੂੰ ਮਿਲਿਆ, ਕਹਿਣ ਲੱਗਾ ਮੇਰੇ ਦੁਕਾਨ ਵਿੱਚ ਇੱਕ ਧੜ ਪਿਆ, ਜੇ ਉਹ ਧੜ ਨੂੰ ਕਿਸੇ ਪਾਸੇ ਲਾ ਦੇ ਤੇ ਮੈਂ ਤੇਰਾ ਅਹਿਸਾਨ ਨਹੀਂ ਭੁੱਲਾਂਗਾ, 500 ਰੁਪਇਆ ਤੇਰਾ ਦੇਣਾ ਹੈ, 500 ਮੈਂ ਆਪਣੇ ਕੋਲ ਹੋਰ ਦਾਂਗਾ। ਭਾਈ ਮੂਸਨ ਨੂੰ ਤਾਂ ਸਭ ਪਤਾ ਸੀ, ਭਾਈ ਮੂਸਨ ਕਹਿਣ ਲੱਗੇ ਕਿ ਮੈਨੂੰ ਤੇਰੇ 500 ਦੀ ਲੋੜ ਨਹੀਂ, ਮੈਨੂੰ ਜੋ ਕੁਝ ਮਿਲਣਾ ਸੀ ਮਿਲ ਗਿਆ, ਪਰ ਮੈਂ ਧੜ ਜ਼ਰੂਰ ਉਥੋਂ ਲੈ ਆਂ। ਉਹ ਧੜ ਉਥੋਂ ਲਿਆਂਦਾ ਤੇ ਘਰੇ ਜਿੱਥੇ ਗਰਦਨ ਰੱਖੀ ਸੀ ਲਿਆ ਕੇ ਧੜ ਵੀ ਉਹ ਮੰਜੇ ਤੇ ਰੱਖ ਦਿੱਤਾ। ਸਵੇਰ ਦਾ ਅੰਮ੍ਰਿਤ ਵੇਲਾ ਹੋਇਆ, ਭਾਈ ਮੂਸਨ ਨੇ ਇਸ਼ਨਾਨ ਕੀਤਾ, ਬਾਜ਼ਾਰ ਦੇ ਵਿੱਚ ਸੌਦਾ ਲੈਣ ਗਏ, ਸੌਦਾ ਲੈ ਕੇ ਘਰੇ ਆਏ, ਲੰਗਰ ਤਿਆਰ ਕੀਤਾ। ਸਮਾਂ ਹੋ ਗਿਆ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਹੁੰਚ ਗਏ। ਮਹਾਰਾਜ ਨੂੰ ਜਦੋਂ ਭੋਜਨ ਪਰੋਸ ਕੇ ਅੱਗੇ ਰੱਖਿਆ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਮੂਸਨ ਤੇਰਾ ਪੁੱਤਰ ਨਜ਼ਰ ਨਹੀਂ ਆਉਂਦਾ, ਭਾਈ ਸੰਮਨ ਕਿੱਥੇ ਹੈ? ਤੇ ਭਾਈ ਮੂਸਨ ਅੱਖਾਂ ਭਰ ਕੇ ਕਹਿਣ ਲੱਗਾ, ਮਹਾਰਾਜ ਅੱਜ ਉਹ ਸੁੱਤਾ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਉਹਨੂੰ ਉਠਾ ਤਾਂ ਸਹੀ। ਤੇ ਭਾਈ ਮੂਸਨ ਕਹਿੰਦੇ, ਸਤਿਗੁਰੂ ਜਿੱਥੇ ਉਹ ਸੁੱਤਾ ਹੈ ਉਥੇ ਆਵਾਜ਼ ਤੁਹਾਡੀ ਪਹੁੰਚ ਸਕਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮੇਹਰ ਦੇ ਘਰ ਵਿੱਚ ਆਏ, ਮਹਾਰਾਜ ਨੇ ਆਵਾਜ਼ ਦਿੱਤੀ ਹੈ, ਪੁੱਤਰ ਸੁਮਨ। ਮਹਾਰਾਜ ਕਹਿੰਦੇ ਨੇ, ਬਾਹਰ ਆ। ਮਹਾਰਾਜ ਕਹਿੰਦੇ, ਆ ਕੇ ਪਿਤਾ ਦੇ ਨਾਲ ਲੰਗਰ ਤਾਂ ਛਕਾ ਸੰਗਤ ਨੂੰ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚਾ ਪਾਤਸ਼ਾਹ, ਜਿੱਥੇ ਪੂਰਾ ਗੁਰੂ, ਜਿੱਥੇ ਪ੍ਰਤੱਖ ਹਰ ਆਪਣੀ ਆਵਾਜ਼ ਦੇ, ਤੇ ਉਹ ਸਤਿਗੁਰੂ ਜਿਨ੍ਹਾਂ ਬਾਬਤ ਬਾਣੀ ਅੰਦਰ ਪੜ੍ਹਦੇ ਹਾਂ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਹਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ, ਮ੍ਰਿਤਕ ਕਉ ਜੀਵਾਲਣ ਹਾਰ ਹੈ ਪੂਰਾ ਸਤਿਗੁਰੂ। ਜਦੋਂ ਪੂਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਵਾਜ਼ ਦਿੱਤੀ, ਕਹਿੰਦੇ ਭਾਈ ਸੰਮਨ ਉੱਠ ਕੇ ਖਲੋਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਭਾਈ ਮੂਸਨ ਨੇ ਨੇਤਰ ਸੇਜਲ ਹੋਏ, ਦਾੜਾ ਜਿਹੜਾ ਸੀ ਗਿੱਲਾ ਹੋ ਗਿਆ, ਕਹਿਣ ਲੱਗਾ, ਦਾਤਾ ਤੇਰਾ ਮੈਂ ਕਿੰਨਾ ਲਫ਼ਜ਼ਾਂ ਦੇ ਨਾਲ ਸ਼ੁਕਰ ਕਰਾਂ। ਐਸੀ ਸਤਿ ਸ੍ਰੀ ਅਕਾਲ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ। ਫਿਰ ਮਹਾਰਾਜ ਜੀ ਦੇ ਸਨਮੁਖ ਬੈਠੇ ਨੇ ਦੋਵੇਂ ਪਿਓ ਪੁੱਤਰ। ਉਸ ਵੇਲੇ ਭਾਈ ਮੂਸਨ ਨੇ ਦੇਖਿਆ ਕਿ ਪੁੱਤਰ ਸੰਮਨ ਨੂੰ ਮਾਨ ਨਾ ਆ ਜਾਵੇ, ਤੇ ਭਾਈ ਮੂਸਨ ਜੀ ਨੇ ਪੁੱਤਰ ਦੇ ਪਰਥਾਏ ਜੋ ਬਚਨ ਕਹੇ ਸੀ ਨਾ, ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਅੰਦਰ ਦਰਜ ਕੀਤੇ ਹਨ। ਉਹ ਬਚਨ ਆਪਾਂ ਪੜ੍ਹਦੇ ਹਾਂ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ। ਪਿਤਾ ਕਹਿਣ ਲੱਗਾ, ਪੁੱਤਰ ਸੰਮਨ, ਜੇ ਪ੍ਰਭੂ ਦਾ ਗੁਰੂ ਦਾ ਪਿਆਰ ਪੈਸਿਆਂ ਨਾਲ ਮਿਲਦਾ ਹੋਵੇ, ਰਾਵਣ ਉੱਤੇ ਸੁਰੰਕ ਨੈ ਜਿਨ ਸਿਰ ਦੀਨੇ ਕਾਟ। ਰਾਵਣ ਵਰਗੇ ਕੰਗਾਲ ਨਹੀਂ ਸਨ ਜਿਨ੍ਹਾਂ ਨੇ 10 ਵਾਰ 11 ਵਾਰ ਸਿਰ ਵੱਢ ਕੇ ਸ਼ਿਵਾ ਨੂੰ ਭੇਟ ਕੀਤੇ। ਇੱਥੇ ਤਾਂ ਸਿੱਖੀ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈ, ਜਉ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਹੇ ਤੇ ਚਤਰਾਈਆਂ ਸਿਆਣਪਾਂ ਪਰਾਂ ਰੱਖ ਆਪਣਾ ਸੀਸ ਤਲੀ ਤੇ ਧਰ ਕੇ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹ ਪਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ। ਜੇ ਕੋਈ ਕਵੇ ਕਿ ਮੈਂ ਥੋੜੀ ਸੇਵਾ ਕਰਕੇ ਥੋੜੇ ਪੈਸਿਆਂ ਬਦਲੇ ਉਹਨੂੰ ਮੁੱਲ ਖਰੀਦ ਲਿਆ, ਗੁਰਦੇਵ ਕਹਿੰਦੇ ਨਹੀਂ, ਉਹਦੀ ਕੀਮਤ ਕੋਈ ਨਹੀਂ ਪਾ ਸਕਦਾ।
ਤਾਂ ਮਿਲਿਆ ਜਾਂ ਲਏ ਮਿਲਾਏ,
ਉਹਦੀ ਪ੍ਰਾਪਤੀ ਤਾਂ ਹੁੰਦੀ ਹੈ ਜਾਂ ਲਏ ਮਿਲਾਏ, ਜਦੋਂ ਉਹ ਆਪ ਆਪਣੇ ਨਾਲ ਮੇਲ ਲਵੇ, ਆਪੇ ਸੰਗਤ ਸਦ ਬਹਾਲ, ਜਾਂ ਲਏ ਮਿਲਾਏ ਜਾਂ ਗੁਰਾਂ ਦੁਆਰਾ ਉਹ ਆਪਣੇ ਨਾਲ ਮੇਲ ਲਏ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ।
ਗੁਣਵੰਤੀ ਗੁਣ ਸਾਰੇ ਨੀਤ,
ਇਸ ਤਰ੍ਹਾਂ ਗੁਣਵੰਤੀ ਔਰਤ ਸਾਰਾ ਦਿਨ ਆਪਣੇ ਪਤੀ ਦੇ ਗੁਣਾਂ ਨੂੰ ਹੀ ਸੁਣਾਉਂਦੀ ਰਹਿੰਦੀ। ਸੀਲਵੰਤੀਆਂ ਔਰਤਾਂ ਸੀਲ ਸੰਜਮ ਪ੍ਰੇ ਆਗਿਆ ਮਾਨੈ ਤਿਸ ਨਾਰੀ ਕੋ ਦੁੱਖ ਨਾ ਜਮਾਨ, ਜਿਹੜੀਆਂ ਠੰਡੇ ਸੁਭਾਅ ਵਾਲੀਆਂ ਔਰਤਾਂ ਤੇ ਸੰਜਮ ਦਾ ਅਰਥ ਹੈ ਜਿਹੜੀਆਂ ਕੇਵਲ ਇੱਕ ਪਤੀ ਨੂੰ ਹੀ ਆਪਣਾ ਪਤੀ ਜਾਣਦੀਆਂ ਨੇ, ਬਾਕੀ ਉਹਦੇ ਲਈ ਸਭ ਔਰਤਾਂ ਹਨ, ਉਹ ਔਰਤਾਂ ਨੂੰ ਗੁਰਦੇਵ ਕਹਿੰਦੇ ਨੇ ਸੀਲ ਸੰਜਮ ਪ੍ਰੇ ਆਗਿਆ ਮਾਨੈ, ਜਿਹੜੀ ਪਤੀ ਦੇ ਆਗਿਆ ਵਿੱਚ ਚੱਲਣ ਵਾਲੀ ਔਰਤ ਹੈ, ਤਿਸ ਨਾਰੀ ਕੋ ਦੁੱਖ ਨਾ ਜਮਾਨ, ਨਾ ਜਮਾਂ ਦਾ ਦੁੱਖ ਲੱਗ ਸਕਦਾ ਹੈ ਨਾ ਜਮਾਨੇ ਸੰਸਾਰ ਵਿੱਚ ਦੁਖੀ ਹੋ ਸਕਦੀ ਹੈ। ਇਸੇ ਤਰ੍ਹਾਂ ਗੁਰਦੇਵ ਬਖਸ਼ਿਸ਼ ਕਰਦੇ ਨੇ, ਗੁਣਵੰਤੀਆਂ ਕੌਣ ਨੇ, ਜਿਹੜੀਆਂ ਮਹਾਂਪੁਰਖ ਸਖੀਆਂ ਉਹ ਪਰਮੇਸ਼ਰ ਦੀਆਂ ਜਿਹੜੀਆਂ ਸਖੀਆਂ ਨੇ ਉਹਨਾਂ ਦੇ ਤਾਈ ਪ੍ਰਭੂ ਦੇ ਗੁਣ ਹੀ ਉਚਾਰਦੀਆਂ ਰਹਿੰਦੀਆਂ, ਉਹ ਨੇ ਜੀ ਗੁਣ ਵਾਲੀਆਂ, ਜਿਹੜੀਆਂ ਸਾਰਾ ਦਿਨ ਹੀ ਪ੍ਰਭੂ ਦੇ ਗੁਣ ਸੁਣਾਉਂਦੀਆਂ ਰਹਿੰਦੀਆਂ ਨੇ, ਮੇਰਾ ਮਾਲਕ ਇੰਨਾ ਵੱਡਾ ਹੈ, ਉਹ ਇੰਨਾ ਕਿਰਪਾਲੂ ਹੈ, ਇੰਨਾ ਦਿਆਲੂ ਹੈ, ਇਹਨਾਂ ਤੇ ਉਹਨੇ ਬਖਸ਼ਿਸ਼ ਕੀਤੀ ਹੈ, ਭਾਈ ਤੁਸੀਂ ਵੀ ਉਹਦਾ ਸਿਮਰਨ ਕਰੋ ਤੇ ਨਾਮ ਦੇ ਨਾਲ ਜੁੜੋ, ਉਹ ਗੁਣਵੰਤੀਆਂ ਹਨ।
ਨਾਨਕ ਗੁਰਮਤ ਮਿਲਿਆ ਮੀਤ,
ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਗੁਰਮਤ ਮਿਲਿਆ ਮੀਤ, ਗੁਰੂ ਦੀ ਮਤ ਦੁਆਰਾ ਗੁਰ ਉਪਦੇਸ਼ ਦੁਆਰਾ ਮਿਲਿਆ ਮੀਤ, ਉਹ ਮਿੱਤਰ ਪ੍ਰਭੂ ਮਿਲਦਾ ਹੈ, ਕਿਉਂਕਿ ਇੱਕ ਪ੍ਰਭੂ ਦੇ ਨਾਲ ਮਿੱਤਰਤਾ ਪਰਲੋਕ ਦੇ ਵਿੱਚ ਨਿਭਦੀ ਹੈ। ਜਿਹ ਮਾਤਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਗੱਲੀ ਸੋ ਸੱਜਣ ਵੀ ਇੱਕ ਟੁਟੇਂਦੀ ਨਾ ਲਹਾ, ਗੱਲਾਂ ਵਾਲੇ ਤਾਂ ਵੀ ਸੱਜਣ ਬਣ ਜਾਂਦੇ ਨੇ, ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ, ਜਾ ਵੀ ਨਿਰਤਨ ਦੇਖਿਓ ਨਰਕੋ ਸੰਗ ਸਾਠ ਸਾਢ ਸਭ ਭਾਗ। ਇਹ ਕਹਿੰਦੇ ਹਨ ਅੱਗੇ ਬਖਸ਼ਿਸ਼ ਕਰਦੇ ਨੇ ਕਿ ਇਹ ਸੰਸਾਰ ਦੇ ਵਿੱਚ ਕੇਵਲ ਧਨ ਦੀ ਖਾਤਰ ਤੇਰੇ ਨਾਲ ਮਿੱਤਰਤਾ ਪਾਈ ਬੈਠੇ ਨੇ, ਜਦੋਂ ਨਿਰਤਨ ਕੰਗਾਲ ਦੇਖਦੇ ਨੇ ਤੇ ਸਾਰੀ ਸਾਤ ਛੱਡ ਕੇ ਭੱਜਣਾ ਤਿਆਰ ਹੋ ਜਾਂਦੇ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਇਸ ਲਈ ਮਿੱਤਰ ਕੌਣ ਹੈ, ਉਹ ਪ੍ਰਭੂ ਸੱਚਾ ਮਿੱਤਰ ਹੈ, ਉਹ ਮਿਲਦਾ ਕਿਸ ਤਰ੍ਹਾਂ ਹੈ, ਨਾਨਕ ਗੁਰਮਤ ਮਿਲਿਆ ਮੀਤ, ਉਹ ਗੁਰੂ ਦੀ ਮਤ ਦੁਆਰਾ ਗੁਰ ਉਪਦੇਸ਼ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਆਪਾਂ ਇੱਥੇ ਗੁਰ ਉਪਦੇਸ਼ ਲੈਣ ਵਾਸਤੇ ਇਕੱਤਰ ਹੋਏ ਹਾਂ, ਅਰਦਾਸ ਕਰੀਏ ਗੁਰੂ ਚਰਨਾਂ ਵਿੱਚ, ਸਤਿਗੁਰੂ ਜੋ ਉਪਦੇਸ਼ ਤੁਸੀਂ ਸਾਡੀ ਝੋਲੀ ਪਾਇਆ ਹੈ, ਦਿੱਤਾ ਆਪ ਜੀ ਦਾ ਉਪਦੇਸ਼ ਸਾਡੇ ਹਿਰਦਿਆਂ ਚ ਵਸ ਜਾਵੇ, ਉਹ ਪ੍ਰਭੂ ਮਿੱਤਰ ਦੀ ਪ੍ਰਾਪਤੀ ਵਾਲੇ ਅਸੀਂ ਵੀ ਬਣ ਸਕੀਏ। ਇੱਥੋਂ ਤੱਕ ਵਿਚਾਰਾਂ ਕਰਦੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਸੰਗਤ ਜੀ ਅਸੀਸ ਦੇਣੀ, ਸਤਿਗੁਰਾਂ ਦਾ ਜਸ ਕਰਨ ਦੀ ਜਾਚ ਆ ਜਾਵੇ। ਲਿਖਾ ਹੈ ਕਤਹਿਨ ਛੂਟੀ ਹੈ, ਖਿਨ ਖਿਨ ਭੁੱਲਨ ਹਾਰ, ਬਖਸਨ ਹਾਰ ਬਖਸ ਲੈ, ਨਾਨਕ ਪਾਰ ਉਤਾਰ, ਅਗਮ ਅਗੋਚਰ ਕੀਮਤ ਨਹੀਂ ਪਾਏ, ਤਾਂ ਮਿਲਿਆ ਜਾ ਲਏ ਮਿਲਾਏ, ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤ ਮਿਲਿਆ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।